The Knee, Quick Truck Lube, the one-stop shop. 519-622-0660 ya quicktrucklube.com. QTL, because we care. Quick Truck Lube.
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਇੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca ਕੈਨੀ ਤਾਲੀਵਾਲ ਉਹ ਛਾਏ ਪਏ ਨੇ ਕੈਨੀ ਤਾਲੀਵਾਲ
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में हैं। टर्म्स एंड कंडीशन अप्लाई।
गेटवे शेवले लाया शेवले और जीएमसी पर एक लिमिटेड टाइम स्पेशल ऑफर। फॉल के लिए गियर अप हो जाइए। 2.7 लीटर टर्बो मैक्स इंजन वाले 2023 शेवी सिल्वराडो और जीएमसी सियरा पिकअप ट्रक्स पर फाइनेंसिंग ले सिर्फ 0.99% से। यही नहीं, एलिजिबल कॉस्को मेंबर्स के लिए सिलेक्ट मॉडल्स पर $750 बोनस। आज ही विजिट करें गेटवे शेवले ब्रैम्पटन, शेवी ब्यूइक जीएमसी डीलरशिप आपके बिल्कुल पास, एयरपोर्ट रोड एंड क्वीन स्ट्रीट पर। कॉल 9057917111।
मिसिसागा दे सब तो सोने 57 स्टोरी एम्बेसिटी 6 टावर विच कॉन्डो यूनिट बुक करवाउण दा सुनहरी मौका। केयरवन ते फ्यूचर एलआरटी ट्रांजिट दे बिल्कुल नाल। क्लोजिंग 2029 च यानी 6 साल बाद। निक्कियां निक्कियां आसान किश्तां थोड़ा जिहा डिपॉजिट। 5% 2023 च, 5% 24 च, 2.5% 2025 च ते 2.5% 2026। वाजिब कीमतां ते बहुत सारे इंसेंटिव। प्लैटिनम प्राइसिस ते अपना यूनिट बुक करवाउण लई रीमैक्स स्पैशलिस्ट चरणजीत बराड़ नूं हुणे कॉल करो 6473384436 6473008436।
समोसा एंड स्वीट फैक्टरी दी तक गाली कुजोरे तुम्मा पया जे चारे पासे तुसी भी आओ 1850 आल्बियन रोड इन रेक्सडेल 4162131165।
लाइफ विजिटर डिसेबिलिटी मॉर्गेज इंश्योरेंस लैंड लई राजपाल ब्राड दा नाम हमेशा याद रखो। इंश्योरेंस दे खेतर विच लम्मा तजर्बा रखदे हन राजपाल ब्राड। RRSP या RESP करवानी है, इनकम टैक्स प्लानिंग लई भी राजपाल ब्राड तुहाडी मदद कर सकदे हन।
हेलो, दिस इज राजपाल ब्राड, चार्टर्ड लाइफ अंडरराइटर एंड सर्टिफाइड हेल्थ इंश्योरेंस स्पेशलिस्ट। आई बीन सर्विंग कैनेडियन फ्रॉम द लास्ट 20 इयर्स फॉर ऑल देयर इंडिविजुअल इन्वेस्टमेंट्स एंड इंश्योरेंस नीड्स, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 ਰਾਜਪਾਲ ਬਰਾੜ।
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
416-732-2611 416-732-2611 ਨਾਮ ਯਾਦ ਰੱਖੀ ਜਸ ਭੁੱਲਰ।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਕੀ ਹਾਲ ਚਾਲ ਦੋਸਤੋ ਤੁਹਾਡਾ? ਉਮੀਦ ਕਰਦਾ ਮੈਂ ਠੀਕ ਠਾਕ ਹੋਊਗਾ ਜੀ, ਅਤੇ ਤੁਸੀਂ ਆਪਣੇ ਕੰਮਾਂ ਕਾਰਾਂ 'ਤੇ ਡਟੇ ਹੋਏ ਹੋਵੋਗੇ। ਆਪਣਾ ਆਵਾਜ਼ ਦੇ ਜ਼ਰੀਏ ਸਾਥ ਰਹਿਣਾ ਜੀ 2:57 ਤੱਕ, ਅਤੇ ਆਪਣੇ ਕੋਲ ਤਕਰੀਬਨ 50 ਮਿੰਟ ਹੈਗੇ ਆ, ਅਤੇ 5-7 ਮਿੰਟ ਕੈਨੀ ਧਾਲੀਵਾਲ ਆਉਂਦੇ ਹੁੰਦੇ ਆ ਮੰਗਲਵਾਰ ਵਾਲੇ ਦਿਨ, ਬਾਕੀ ਤੁਹਾਡੀਆਂ ਅਤੇ ਸਾਡੀਆਂ ਗੱਲਾਂ ਹੁੰਦੀਆਂ ਨੇ ਜੀ। ਅੱਜ ਆਪਾਂ ਇਸ ਮਸਲੇ 'ਤੇ ਗੱਲ ਕਰਦੇ ਹਾਂ ਬਈ, ਅਸੀਂ ਕੈਨੇਡਾ ਦੇ ਵਿੱਚ ਰਹਿੰਦੇ ਹਾਂ, ਸਾਡਾ ਦੇਸ਼ ਆ ਜਿਹੜਾ ਕੈਨੇਡਾ ਹੁਣ, ਅਤੇ ਕੈਨੇਡੀਅਨ ਵੈਲਿਊਜ਼ ਨੂੰ ਅਪਹੋਲਡ ਕਰਨਾ, ਉਹਨਾਂ ਨੂੰ ਮੰਨਣਾ, ਅਮਲ ਦੇ ਵਿੱਚ ਲਾਗੂ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ। ਜੇ ਅਸੀਂ ਕੈਨੇਡੀਅਨ ਵੈਲਿਊਜ਼ ਤੋਂ ਤਿਲਕ ਜਾਂਦੇ ਹਾਂ ਤਾਂ ਫਿਰ ਦੇਖ ਲਓ, ਨਾ ਅਸੀਂ ਪਿੱਛੇ ਦੇ ਰਹੇ, ਨਾ ਅਸੀਂ ਇੱਥੋਂ ਦੇ ਰਹੇ, ਹੈ ਨਾ। ਉਹ ਦੇਸ਼ ਅਸੀਂ ਛੱਡ ਕੇ ਆਏ ਸੀ ਬਹੁਤ ਸਾਰੇ ਕਾਰਨਾਂ ਕਰਕੇ, ਬਹੁਤ ਸਾਰੇ ਕਾਰਨ, ਜਿਹਦੇ ਵਿੱਚੋਂ ਇੱਕ ਵੱਡਾ ਕਾਰਨ ਇਹ ਹੈ ਬਈ ਆਪਣੇ ਵਧੀਆ ਭਵਿੱਖ ਦੇ ਲਈ ਆਏ ਸੀ। ਵੈਸੇ ਤਾਂ ਹੋਰ ਵੀ ਬਹੁਤ ਸਾਰੇ ਕਾਰਨ ਨੇ, ਕਈਆਂ ਨੂੰ ਲੱਗਦਾ ਉੱਥੇ ਹਾਲਾਤ ਠੀਕ ਨਹੀਂ ਸੀ, ਕਈਆਂ ਨੂੰ ਲੱਗਦਾ ਵੀ ਉੱਥੇ ਸਾਡਾ ਪੋਟੈਂਸ਼ੀਅਲ ਫੁੱਲੀ ਯੂਟੀਲਾਈਜ਼ ਨਹੀਂ ਹੋ ਰਿਹਾ, ਕਈਆਂ ਨੂੰ ਲੱਗਦਾ ਵੀ ਉੱਥੇ ਸਾਡਾ ਸਾਹ ਘੁੱਟਦਾ ਸੀ, ਬੋਲਣ ਦੀ ਆਜ਼ਾਦੀ ਨਹੀਂ ਸੀ, ਕਈਆਂ ਨੂੰ ਲੱਗਦਾ ਵੀ ਜਿਹੜੀ ਸਪੀਡ 'ਤੇ ਉੱਥੇ ਸਾਨੂੰ ਕੰਮ ਮਿਲਿਆ ਸੀ ਇਸ ਸਪੀਡ 'ਤੇ ਕਰਦੇ ਰਹਿੰਦੇ ਤਾਂ ਬੁੜੇ ਹੋ ਕੇ ਸਾਡਾ ਬੁਢਾਪਾ ਨਹੀਂ ਸੀ ਨਿਕਲਣਾ। ਬਹੁਤ ਸਾਰੀਆਂ ਗੱਲਾਂ ਨੇ, ਕੋਈ ਵਿਆਹ ਕਰਾ ਕੇ ਆਉਂਦਾ ਫੈਮਿਲੀ ਬੇਸ 'ਤੇ, ਕੋਈ ਉੱਥੋਂ ਵੈਸੇ ਹੀ ਉੱਥੋਂ ਭੱਜਿਆ ਆਉਂਦਾ, ਕੋਈ ਪੁਆਇੰਟ ਸਿਸਟਮ 'ਤੇ ਆਉਂਦਾ, ਅਲੱਗ ਅਲੱਗ ਕਾਰਨਾਂ ਕਰਕੇ ਅਸੀਂ ਆਏ ਹਾਂ। ਹੁਣ ਆ ਗਏ ਜੀ ਇੱਥੇ, ਇੱਥੇ ਆ ਗਏ ਆ। ਹੁਣ ਦੋ ਕਿਸ਼ਤੀਆਂ ਦੇ ਵਿੱਚ ਸਵਾਰ ਹੋ ਕੇ ਚੱਲਣਾ ਇਹ ਵੈਸੇ ਮੁਮਕਿਨ ਨਹੀਂ ਹੁੰਦਾ, ਪਰ ਇੱਕ ਸਮੱਸਿਆ ਹੈ ਸਾਡੇ ਨਾਲ ਨਹੀਂ, ਇਹ ਐਕਚੁਅਲੀ ਇਹ ਸਮੱਸਿਆ ਤੋਂ ਛੁਟਕਾਰਾ ਪਾਉਣਾ ਬਹੁਤ ਔਖਾ ਹੈ, ਪਾਇਆ ਨਹੀਂ ਜਾ ਸਕਦਾ। ਉਹ ਸਮੱਸਿਆ ਇਹ ਹੈ ਬਈ, ਜ਼ਿੰਦਗੀ ਦਾ ਕਾਫੀ ਹਿੱਸਾ ਉੱਥੇ ਗੁਜ਼ਾਰਿਆ ਹੁੰਦਾ, ਫਿਰ ਇੱਥੇ ਗੁਜ਼ਾਰਿਆ ਹੁੰਦਾ, ਮਾਨਸਿਕ ਤੌਰ 'ਤੇ ਬਹੁਤ ਲੋਕ ਉੱਥੇ ਰਹਿੰਦੇ ਨੇ, ਇਸ ਕਰਕੇ ਜਦੋਂ ਵੀ ਕੋਈ ਮਾੜੀ ਚੰਗੀ ਖਬਰ ਆਉਂਦੀ ਹੈ ਉਦਾਸ ਵੀ ਹੁੰਦੇ ਨੇ, ਖੁਸ਼ ਵੀ ਹੁੰਦੇ ਨੇ। ਪਰ ਇਹ ਇੱਕ ਸੱਚਾਈ ਹੈ ਵੀ ਹੁਣ ਅਸੀਂ ਇੱਥੇ ਰਹਿੰਦੇ ਹਾਂ ਅਤੇ ਇੱਥੋਂ ਦੇ ਕਾਇਦੇ ਕਾਨੂੰਨ ਸਾਡੇ 'ਤੇ ਲਾਗੂ ਹੁੰਦੇ ਨੇ। ਅਸੀਂ ਹੋਈਏ ਪੰਜਾਬ 'ਚੋਂ, ਅਸੀਂ ਹੋਈਏ ਗੁਜਰਾਤ 'ਚੋਂ, ਅਸੀਂ ਹੋਈਏ ਹਿੰਦੂ, ਸਿੱਖ, ਮੁਸਲਮਾਨ, ਈਸਾਈ, ਅਸੀਂ ਆਸਤਿਕ ਨਾਸਤੇ ਹੋਈਏ, ਰਾਧਾ ਸਵਾਮੀ ਦੇ ਚੇਲੇ ਹੋਈਏ, ਬਿਆਸਾ ਵਾਲੇ ਦੇ ਸੰਤਾਂ ਦੇ ਚੇਲੇ ਹੋਈਏ, ਆਸਾਰਾਮ ਦੇ ਚੇਲੇ ਹੋਈਏ, ਜਿੱਥੋਂ ਦੇ ਮਰਜ਼ੀ ਜਿਹੋ ਜਿਹੀ ਮਰਜ਼ੀ ਸਾਡੀ ਵਿਚਾਰਧਾਰਾ ਹੋਵੇ, ਅਸੀਂ ਕੈਨੇਡੀਅਨ ਪਹਿਲਾਂ। ਅਤੇ ਜਿਹੜੇ ਕੈਨੇਡੀਅਨ ਵੈਲਿਊਜ਼ ਨੇ ਜਾਂ ਜਿਹੜੀਆਂ ਹਿਊਮਨਿਸਟ ਵੈਲਿਊਜ਼ ਨੇ, ਉਹ ਇਹ ਮੰਗ ਕਰਦੀਆਂ ਨੇ ਵੀ ਪਹਿਲਾਂ ਅਸੀਂ ਇਨਸਾਨ ਬਣੀਏ। ਇੱਕ ਤਾਂ ਗੱਲ ਇਹ, ਦੂਜੀ ਗੱਲ ਇਹ ਤਾਂ ਮੈਂ ਕੈਨੇਡੀਅਨ ਹੋਣ ਕਰਕੇ ਗੱਲ ਕੀਤੀ ਹੈ, ਦੂਜੀ ਗੱਲ ਇਹ ਬਈ ਜਿਹੜਾ ਮਿਹਨਤੀ ਬੰਦਾ ਹੁੰਦਾ ਨਾ, ਜਿਹੜਾ ਦਸਾਂ ਨੌਵਾਂ ਦੀ ਕਿਰਤ ਕਰਦਾ, ਜਾਂ ਦੁਨੀਆਂ 'ਚ ਅੱਜ ਤੱਕ ਜਿੰਨੀ ਵੀ ਤਰੱਕੀ ਹੋਈ ਆ, ਜਿੰਨੀ ਵੀ ਤਰੱਕੀ ਹੋਈ ਆ ਉਹਦੇ ਉਹ ਤਰੱਕੀ ਮਨੁੱਖੀ ਸਰੀਰ ਨੇ ਹੀ ਕਰਵਾਈ ਆ, ਹੱਥਾਂ ਨੇ ਅਤੇ ਸਾਡੇ ਦਿਮਾਗ ਨੇ, ਜਾਂ ਹੱਥਾਂ ਅਤੇ ਦਿਮਾਗ ਦੀ ਕੋਆਰਡੀਨੇਸ਼ਨ ਕਰਕੇ। ਅੱਛਾ, ਇਸ ਕਰਕੇ ਵੀ ਅਸੀਂ ਇੱਥੇ ਆਏ ਹਾਂ ਕਿਉਂਕਿ ਉੱਥੇ ਸਾਨੂੰ ਸਾਡੀ ਜਿਹੜੀ ਮੈਂਟਲ ਅਤੇ ਫਿਜ਼ੀਕਲ ਲੇਬਰ ਆ ਬਹੁਤ ਸਾਰੇ ਲੋਕ ਮਹਿਸੂਸ ਕਰਦੇ, ਉਹਦਾ ਮੁੱਲ ਨਹੀਂ ਸੀ ਮਿਲਦਾ ਉੱਥੇ। ਬੇਸਿਕਲੀ ਬੰਦਾ ਕੀ ਕਰਦਾ, ਬੰਦਾ ਜਿਹੜੀਆਂ ਚੀਜ਼ਾਂ ਆਲੇ ਦੁਆਲੇ ਪਈਆਂ ਉਹਦੇ ਵਿੱਚ ਆਪਣਾ ਹੁਨਰ ਪਾ ਕੇ ਨਾ ਉਸ ਦਾ ਰੂਪ ਬਦਲ ਦਿੰਦਾ, ਆਪਣੀ ਕਿਰਤ ਸ਼ਕਤੀ ਪਾਉਂਦਾ ਉਹਦੇ ਵਿੱਚ ਅਤੇ ਪੂਰੀ ਇਮਾਨਦਾਰੀ ਨਾਲ ਪਾਉਂਦਾ। ਬੰਦਾ ਆਪਣੇ ਆਪ ਦੇ ਵਿੱਚ ਪ੍ਰੋਡਕਟਿਵ ਆ, ਕੋਈ ਚੀਜ਼ ਪੈਦਾ ਕਰਦਾ ਅਤੇ ਆਪਾਂ ਆਲੇ ਦੁਆਲੇ ਦੁਨੀਆਂ 'ਚ ਝਾਤੀ ਮਾਰ ਕੇ ਵੇਖੀਏ ਸਭ, ਜੇ ਇੱਕ ਤਾਂ ਕੁਦਰਤ ਦੇ ਵਿੱਚ ਐਜ਼ ਇਟ ਇਜ਼ ਪਿਆ, ਪਰ ਕੁਦਰਤ ਦਾ ਜਿਹੜਾ ਐਜ਼ ਇਟ ਇਜ਼ ਪਿਆ ਉਹਦਾ ਰੂਪ ਬਦਲ ਕੇ ਸਾਡੇ ਸਾਹਮਣੇ ਜਿਹੜਾ ਪੇਸ਼ ਕੀਤਾ ਉਹ ਬੰਦੇ ਦੀ ਹੱਥਾਂ ਦੀ ਅਤੇ ਦਿਮਾਗ ਦੀ ਤਾਕਤ ਨੇ ਪੈਦਾ ਕੀਤਾ। ਵੱਡੀਆਂ ਵੱਡੀਆਂ ਬਿਲਡਿੰਗਾਂ ਖੜੀਆਂ ਕਰਤੀਆਂ, ਰੋਕਟ ਚੱਲਣ ਲਾਤੇ, ਟ੍ਰੇਨਾਂ ਚੱਲਣ ਲਾਤੀਆਂ, ਤੁਹਾਡੇ ਹੱਥ ਦੇ ਵਿੱਚ ਫੋਨ ਆ, ਤੁਸੀਂ ਰੇਡੀਓ ਸੁਣ ਰਹੇ ਹਾਂ, ਕਿੱਥੋਂ ਮੈਂ ਬੋਲ ਰਿਹਾ, ਕਿੱਥੇ ਤੁਸੀਂ ਸੁਣ ਰਹੇ ਹੋ, ਕਾਰਾਂ 'ਤੇ ਬੈਠ ਕੇ ਜਾਂਦੇ ਹੋ, 350 ਕਿਲੋਮੀਟਰ ਪਰ ਆਵਰ ਦੀ ਸਪੀਡ 'ਤੇ ਟ੍ਰੇਨਾਂ ਚੱਲਣ ਲੱਗ ਗਈਆਂ, ਬੰਦਾ 13-14 ਘੰਟੇ ਦੇ ਸਫ਼ਰ ਦੇ ਵਿੱਚ ਇੱਥੋਂ ਦਿੱਲੀ ਵੱਜਦਾ ਜਾ ਕੇ, ਸਭ ਇਹ ਮਨੁੱਖ ਦੇ ਹੱਥਾਂ 'ਤੇ ਦਿਮਾਗ ਦੀ ਕਰਾਮਾਤ ਆ। ਅਤੇ ਜਿਹੜਾ ਕਿਰਤੀ ਬੰਦਾ ਨਾ ਸਹੀ ਮਾਨਿਆਂ 'ਚ ਜਦੋਂ ਤੁਸੀਂ ਡੂੰਘਾਈ 'ਚ ਜਾਓਗੇ, ਜਿਹਨੇ ਆਪਣੀ ਹੱਥਾਂ ਦੀ ਅਤੇ ਦਿਮਾਗ ਦੀ ਕਿਰਤ ਵੇਚਣੀ ਆ ਉਹਦੇ ਲਈ ਕੋਈ ਦੇਸ਼ ਨਹੀਂ, ਉਹਨੂੰ ਜਿੱਥੇ ਇਸ ਮਿਹਨਤ ਦਾ ਮੁੱਲ ਮਿਲਣਾ ਉਹਨੇ ਉੱਥੇ ਜਾਣਾ। ਜਿਵੇਂ ਵਪਾਰੀ ਆ, ਵਪਾਰੀ ਲੋਕ ਕੀ ਕਰਦੇ ਨੇ, ਵਪਾਰੀ ਦਾ ਸਮਾਨ ਭਾਵੇਂ ਟੋਰੋਂਟੋ 'ਚ ਵਿਕਦਾ ਹੋਵੇ, ਭਾਵੇਂ ਕੈਲਗਰੀ 'ਚ ਵਿਕਦਾ ਹੋਵੇ, ਭਾਵੇਂ ਪੰਜਾਬ ਦੇ ਪਿੰਡ ਨਿਹਾਲ ਸਿੰਘ ਵਾਲੇ 'ਚ ਵਿਕਦਾ ਹੋਵੇ, ਭਾਵੇਂ ਜਲੰਧਰ 'ਚ ਵਿਕਦਾ ਹੋਵੇ, ਵਪਾਰੀ ਛੋਟਾ ਵਪਾਰੀ ਹੋ ਸਕਦਾ, ਵੱਡਾ ਵਪਾਰੀ ਹੋ ਸਕਦਾ, ਕਿਸੇ ਦੇ ਕੱਦੂ ਜਾਂ ਗੋਭੀ ਆ ਜਿਹੜੇ ਸਾਈਕਲ 'ਤੇ ਲੈ ਕੇ ਜਾਂਦਾ ਰੇਹੜੀ ਵਾਲਾ, ਉਹਦਾ ਲੁਧਿਆਣੇ 'ਚ ਵਿਕਦਾ, ਪਟਿਆਲੇ 'ਚ ਵਿਕਦਾ, ਉਹਨੇ ਉੱਥੇ ਹੀ ਜਾ ਕੇ ਵੇਚਣ ਲੱਗ ਜਾਣਾ ਭਾਵੇਂ ਬਿਹਾਰ 'ਚ ਵਿਕਦਾ। ਇਵੇਂ ਮਨੁੱਖੀ ਕਿਰਤ ਸ਼ਕਤੀ ਜਿੱਥੇ ਸਾਡੀ ਵੇਖਦੀ ਹੈ ਅਤੇ ਜਿੱਥੇ ਸਾਨੂੰ ਮੁੱਲ ਵੱਧ ਮਿਲਦਾ ਅਤੇ ਉਹ ਕਿਰਤ ਸ਼ਕਤੀ ਵੇਚਣ ਦੇ ਅਤੇ ਆਪਣੀ ਕਿਰਤ ਦੀ ਨੁਮਾਇਸ਼ ਕਰਨ ਦੇ ਸਾਧਨ ਜਿੱਥੇ ਵੱਧ ਨੇ, ਕਿਰਤੀ ਨੇ ਤਾਂ ਉੱਥੇ ਜਾਣਾ। ਅਤੇ ਕਿਉਂਕਿ ਇਹ ਸਾਰਾ ਕੁਝ ਆ ਜਿਹੜਾ ਉਹ ਮਨੁੱਖੀ ਕਿਰਤ ਦੇ ਰਾਹੀਂ ਪੈਦਾ ਹੋਇਆ, ਇਸ ਕਰਕੇ ਕਿਰਤੀ ਦਾ ਕੋਈ ਦੇਸ਼ ਨਹੀਂ। ਇਹ ਤਾਂ ਫਾਲਤੂ ਸਾਡੇ 'ਚ ਗੱਲਾਂ ਖੜੀਆਂ ਕੀਤੀਆਂ, ਅਮੈਰੀਕਾ, ਕੈਨੇਡਾ, ਪਾਕਿਸਤਾਨ, ਆ ਹਿੰਦੁਸਤਾਨ, ਆ ਖਾਲਿਸਤਾਨ ਹੋਊਗਾ, ਆਹ ਵੀਅਤਨਾਮ ਹੋਊਗਾ, ਆਹ ਹੋਊਗਾ, ਕਿਰਤੀ ਦਾ ਕੋਈ ਦੇਸ਼ ਨਹੀਂ ਜੀ। ਇਸੇ ਕਰਕੇ ਕਿਸੇ ਨੇ ਕਿਹਾ ਅਸੀਂ ਕਿਰਤੀ ਕੰਮ ਏ ਜੱਗ ਕੋਲੋਂ ਜਦ ਆਪਣਾ ਹਿੱਸਾ ਮੰਗਾਂਗੇ, ਇੱਕ ਖੇਤ ਨਹੀਂ ਇੱਕ ਦੇਸ਼ ਨਹੀਂ ਅਸੀਂ ਸਾਰੀ ਦੁਨੀਆ ਮੰਗਾਂਗੇ। ਦੁਨੀਆ ਦੇ ਕੰਮ ਕਰਨ ਵਾਲੇ ਲੋਕਾਂ ਦੇ ਵਿੱਚ ਇਹੀ ਸਾਂਝ ਆ ਵੀ ਉਹ ਉਹਨਾਂ ਕੋਲ ਕਮਾਈ ਦਾ ਸਾਧਨ ਆਪਣਾ ਸਰੀਰ ਆ। ਤਕੜੇ ਲੋਕਾਂ ਕੋਲ ਬਹੁਤ ਕੁਛ ਹੋ ਸਕਦਾ, ਉਹਨਾਂ ਕੋਲ ਰਿਸੋਰਸਿਸ ਹੈਗੇ ਨੇ, ਰਿਸੋਰਸਿਸ ਕਰਕੇ ਲੜਦੇ ਨੇ ਇੱਕ ਦੂਜੇ ਦੇ, ਨੈਚੁਰਲ ਰਿਸੋਰਸਿਸ 'ਤੇ ਕਬਜ਼ਾ ਕਰਨ ਦੇ ਲਈ ਉਹ ਦੇਸ਼ਾਂ ਦੇ ਵਿੱਚ ਬਗਾਵਤਾਂ ਕਰਾਉਂਦੇ ਨੇ, ਆਪਣੀਆਂ ਪਪਿਟ ਗਵਰਨਮੈਂਟਸ ਬਿਠਾਉਂਦੇ ਨੇ, ਜਾ ਕੇ ਗੋਲਾਬਾਰੀ ਕਰਦੇ ਨੇ, ਔਰਤਾਂ ਨੂੰ, ਬੱਚਿਆਂ ਨੂੰ, ਬੰਦਿਆਂ ਨੂੰ ਮਾਰਦੇ ਨੇ, ਫੌਜੀਆਂ 'ਚ ਜੰਗ ਹੁੰਦੀ ਹੈ, ਪਰ ਇੱਕ ਕਿਰਤੀ ਬੰਦੇ ਕੋਲ ਜ਼ਿੰਦਗੀ ਜਿਉਣ ਦੇ ਲਈ ਆਪਣਾ ਸਰੀਰ ਆ, ਬਸ ਕੰਮ ਕਰੋ। ਇਸ ਕਰਕੇ ਕਿਰਤੀਆਂ ਦਾ ਕੋਈ ਦੇਸ਼ ਨਹੀਂ। ਜਿੱਥੇ ਕਿਰਤ ਕਾਨੂੰਨ ਉਹਦੇ ਹੱਕ ਦੇ ਵਿੱਚ ਨੇ, ਜਿੱਥੇ ਉਹਦੀ ਕਿਰਤ ਦਾ ਵਧੀਆ ਮੁੱਲ ਮਿਲਦਾ, ਉੱਥੇ ਜਾਣਾ ਹੀ ਜਾਣਾ ਜੀ। ਇਸ ਕਰਕੇ ਅਸੀਂ ਆਏ ਹਾਂ ਇੱਥੇ। ਐਵੇਂ ਬਹੁਤ ਬੰਦੇ ਨਾ ਆ ਕੇ ਫੁਕਰੀਆਂ ਮਾਰਦੇ ਆ, ਸਾਡੇ ਕੋਲ 200 ਕਿੱਲਾ, 250 ਕਿੱਲਾ, ਸਾਡੀਆਂ ਟਰਾਂਸਪੋਰਟਾਂ ਚੱਲਦੀਆਂ ਸੀ, ਚੱਲਦੀਆਂ ਹੋਣਗੀਆਂ, ਪਰ ਇੱਥੇ ਆ ਕੇ ਉਹ ਵੀ ਕਿਰਤ ਕਰਦੇ ਨੇ। ਅਤੇ ਇੱਥੇ ਹਾਲਾਤ ਵਧੀਆ ਨੇ, ਇਸ ਕਰਕੇ ਕਿਰਤੀ ਬੰਦਾ ਜਿਹੜਾ ਉਹਦੇ ਲਈ ਓਪਰਚੁਨਿਟੀਜ਼ ਬਹੁਤ ਨੇ, ਉਹ ਬਹੁਤ ਅੱਗੇ ਵੱਧ ਜਾਂਦਾ, ਉਹ ਜ਼ਿੰਦਗੀ ਨੂੰ ਸੋਹਣੇ ਤਰੀਕੇ ਨਾਲ ਜਿਉਂਦਾ ਮੁਕਾਬਲਤਨ। ਅਤੇ ਕਿਰਤੀ ਬੰਦੇ ਦਾ ਨਾ ਕਿਰਤੀ ਧਰਮ ਹੁੰਦਾ। ਤੁਸੀਂ ਹੱਸੋਗੇ, ਇਹ ਜਿਹੜੇ ਆਲੇ ਦੁਆਲੇ ਵੱਡੇ ਵੱਡੇ ਹੋਰ ਧਰਮ ਪੈਦਾ ਕੀਤੇ ਨੇ ਨਾ, ਵੱਡੇ ਵੱਡੇ ਰੱਬ ਭਗਵਾਨ ਪੈਦਾ ਕੀਤੇ ਨੇ, ਕਿਰਤੀ ਨਹੀਂ ਪੈਦਾ ਕੀਤੇ ਨੇ, ਮਿੱਟੀ ਨਾਲ ਬਣਾਏ ਨੇ। ਜਿਹੋ ਜਿਹੀ ਸ਼ਕਲ ਲੱਗਦੀ ਸੀ ਨਾ ਬੰਦੇ ਨੂੰ ਵੀ ਇਹੋ ਜਿਹੀ ਸ਼ਕਲ ਦਾ ਰੱਬ ਹੋਊਗਾ ਜਾਂ ਰੱਬ ਸਾਰੇ ਪਾਸੇ ਵੱਸਦਾ, ਜਿਹੜੀਆਂ ਸ਼ਕਲਾਂ 'ਚ ਵੱਸਦਾ, ਉਹਨੇ ਉਹੋ ਜਿਹੇ ਬੁੱਤ ਬਣਾ ਕੇ ਆਪਦੇ ਸਾਹਮਣੇ 'ਤੇ ਉਹਦੀ ਪੂਜਾ ਸ਼ੁਰੂ ਕਰਤੀ। ਸਭ ਮਨੁੱਖੀ ਕਿਰਤ ਦਾ ਪਸਾਰਾ ਜੀ। ਅਤੇ ਜਦੋਂ ਫਿਰ ਕੋਈ ਕਿਰਤੀਆਂ ਨੂੰ ਵੰਡਣ ਦੀ ਗੱਲ ਕਰਦਾ ਨਾ ਵੀ ਤੂੰ ਹਿੰਦੂ ਆ, ਤੂੰ ਮੁਸਲਮਾਨ ਆ, ਤੂੰ ਕਨੇਡੀਅਨ ਆ, ਤੂੰ ਅਮੈਰੀਕਨ ਆ, ਉਹ ਬੜਾ ਭੈੜਾ ਲੱਗਦਾ। ਵੈਸੇ ਨਾ ਸਾਡੇ ਇੱਕ ਆਪਣੇ ਇੱਕ ਸ਼ਾਇਰ ਨੇ ਪੰਜਾਬ ਦੇ, ਉਹਨਾਂ ਦਾ ਹੋਏ ਨੇ ਉਲਫਤ ਬਾਜਵਾ, ਉਹਨਾਂ ਨੇ ਵੀ ਲਿਖਿਆ ਸੀ, ਨਾ ਇਹ ਸਤਾਨ ਮੇਰਾ ਨਾ ਉਹ ਸਤਾਨ ਮੇਰਾ, ਸਾਰੇ ਜਹਾਨ ਦਾ ਮੈਂ ਸਾਰਾ ਜਹਾਨ ਮੇਰਾ, ਕਿਸ ਨੂੰ ਕਹਾਂ ਮੈਂ ਆਪਣਾ ਅਤੇ ਗੈਰ ਕਿਸ ਨੂੰ ਆਖਾਂ, ਇੱਕ ਜਾਤ ਆਦਮੀ ਦੀ ਇੱਕ ਖਾਨਦਾਨ ਮੇਰਾ। ਪਰ ਹੈਰਾਨੀ ਹੁੰਦੀ ਹੈ ਜੀ, ਜਿੱਥੇ ਆਪਾਂ ਹਿਊਮਨਿਸਟ ਅਪਰੋਚ ਲੈ ਕੇ ਵੀ ਚੱਲਦੇ ਹਾਂ, ਕਿਰਤੀਆਂ ਦੀ ਗੱਲ ਕਰਕੇ ਵੀ ਚੱਲਦੇ ਹਾਂ, ਵੀ ਸਾਡਾ ਤਾਂ ਅਸੀਂ ਤਾਂ ਮਿਹਨਤ ਕਰਨ ਵਾਲੇ ਲੋਕ ਹਾਂ, ਅਤੇ ਕੈਨੇਡੀਅਨ ਵੈਲਿਊਜ਼ ਦੀ ਗੱਲ ਵੀ ਕਰਦੇ ਹਾਂ, ਵੀ ਕੈਨੇਡਾ ਦੇ ਵਿੱਚ ਡਾਈਵਰਸਿਟੀ ਬਹੁਤ ਆ, ਅਲੱਗ ਅਲੱਗ ਕਲਚਰ ਦੇ ਲੋਕ ਵੱਸਦੇ ਨੇ, ਦੂਰ ਦੂਰ ਥਾਵਾਂ ਤੋਂ ਆ ਕੇ ਵੱਸਦੇ ਨੇ, ਉੱਥੇ ਵੀ ਲੋਕ ਕਈ ਵਾਰੀ ਇੱਕ ਦੂਜੇ ਨਾਲ ਵੰਡਣ ਵਟਾਉਣ ਦੀ ਗੱਲ ਕਰਦੇ ਨੇ, ਜਾਂ ਪਿੱਛੇ ਸਾਡੇ 'ਚ ਜਿਹੜਾ ਪਾੜਾ ਪਿਆ ਹੋਇਆ ਉਹ ਅਸੀਂ ਪਾੜਾ ਨਾ ਇੱਥੇ ਬਹੁਤ ਸਿਆਣੇ ਲੋਕ ਤਾਂ ਸਮੇਟ ਲੈਂਦੇ ਆ, ਪਰ ਕਮਲੇ ਲੋਕ ਇਹਦਾ ਖਲਾਰਾ ਬਹੁਤ ਪਾਉਂਦੇ ਆ। ਅੱਛਾ, ਇਹਦੇ ਪਿੱਛੇ ਕਾਰਨ ਬਹੁਤ ਨੇ, ਇਹਦੇ ਪਿੱਛੇ ਕਾਰਨ ਇਹ ਹੈ ਵੀ ਸਾਡੀ ਨਾ ਜਿਹੜੀ ਜਿਹੜਾ ਦਿਮਾਗ ਆ ਉਹਦੀ ਕੰਡੀਸ਼ਨਿੰਗ ਕੀਤੀ ਹੋਈ ਹੁੰਦੀ ਹੈ ਪਹਿਲਾਂ ਤੋਂ, ਹੁਣ ਵੀ ਕੀਤੀ ਜਾਂਦੀ ਹੈ ਲਗਾਤਾਰ। ਮੈਨੂੰ ਹੈਰਾਨੀ ਇਸ ਗੱਲ 'ਤੇ ਹੁੰਦੀ ਹੈ, ਜਦੋਂ ਇੱਥੇ ਆ ਕੇ ਇੱਥੋਂ ਦੀਆਂ ਸੁੱਖ ਸਹੂਲਤਾਂ ਵਰਤ ਕੇ ਸਾਰਾ ਕੁਝ ਵਰਤ ਕੇ ਨਾ, ਅਤੇ ਲੋਕ ਫਿਰ ਵੀ ਕਹਿੰਦੇ ਨੇ ਜੀ ਉਹ ਜੀ ਇੱਥੇ ਕਾਹਨੂੰ ਆਉਣਾ ਸੀ, ਆਪਾਂ ਪਿੱਛੇ ਰਹਿ ਜਾਂਦੇ, ਜਾਂ ਪਿੱਛੇ ਦੀਆਂ ਗੱਲਾਂ ਕਰਦੇ ਨੇ। ਚਲੋ ਮਾਨਸਿਕ ਤਸੱਲੀ ਲਈ ਤਾਂ ਕਰਨੀਆਂ ਚਾਹੀਦੀਆਂ, ਵੱਖਰੀ ਗੱਲ ਆ। ਕਈ ਵਾਰੀ ਉੱਥੋਂ ਦੀਆਂ ਜਿਹੜੀਆਂ ਪੋਲੀਟੀਕਲ ਆਈਡੀਓਲੋਜੀਕਲ ਗੱਲਾਂ ਹੁੰਦੀਆਂ ਨੇ ਨਾ, ਉਹਦਾ ਇੱਥੇ ਪ੍ਰਚਾਰ ਕਰਦੇ ਨੇ, ਲੜੋ ਲੜਾਈ ਕਰਦੇ ਨੇ ਇੱਥੇ। ਆਪਾਂ ਕਿਉਂਕਿ ਰੇਡੀਓ ਪ੍ਰੋਗਰਾਮ ਕਰਦੇ ਹਾਂ, ਅਸੀਂ ਤਾਂ ਇੱਕ ਵਿਸ਼ੇ ਦੇ ਉੱਤੇ ਹਰ ਰੋਜ਼ ਇੱਕ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਇੱਕ ਘੰਟਾ ਥੋੜ੍ਹਾ ਹੁੰਦਾ ਭਾਵੇਂ, ਪਰ ਕੋਸ਼ਿਸ਼ ਕਰਦੇ ਹਾਂ। ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਆ ਨਾ, ਉਹਦੇ 'ਚ ਆਪਾਂ ਇਹੀ ਗੱਲ ਕਰਨੀ ਆ ਵੀ ਜਿਹੜੀਆਂ ਜਦੋਂ ਅਸੀਂ ਕੈਨੇਡੀਅਨ ਹਾਂ ਤਾਂ ਕੈਨੇਡਾ ਦੀ ਧਰਤੀ 'ਤੇ ਕੈਨੇਡਾ ਦੇ ਕਾਨੂੰਨ ਚੱਲਣੇ ਚਾਹੀਦੇ ਆ। ਸਾਡੇ ਆਪਸ ਵਿੱਚ ਦੀ 100 ਮਤਭੇਦ ਹੋ ਸਕਦੇ ਆ, ਕੋਈ ਕਿਸੇ ਵਿਚਾਰਧਾਰਾ ਦਾ, ਕੋਈ ਕਿਸੇ ਵਿਚਾਰਧਾਰਾ ਦਾ, ਕੋਈ ਕਿਸੇ ਸਾਧ ਦਾ ਚੇਲਾ, ਕੋਈ ਕਿਸੇ ਬਾਬੇ ਦਾ ਚੇਲਾ, ਕੋਈ ਕਿਸੇ ਬਾਬੇ ਦਾ ਵੀ ਚੇਲਾ ਨਹੀਂ ਹੈ, ਕੋਈ ਨੋਨ ਰਿਲੀਜੀਅਸ ਆ, ਕੋਈ ਕਿਸੇ ਰਿਲੀਜਨ ਨੂੰ ਮੰਨਦਾ, ਕੋਈ ਗੁਰਦੁਆਰੇ ਜਾਂਦਾ, ਕੋਈ ਮੰਦਰ ਜਾਂਦਾ, ਕਿਸੇ ਦਾ ਮੰਦਰ ਗੁਰਦੁਆਰਾ ਘਰ ਹੀ ਬਣਾਇਆ, ਕੋਈ ਇੱਕ ਧਰਮ ਦੀ ਪੁਸਤਕ ਪੜ੍ਹਦਾ, ਕੋਈ ਦੂਜੇ ਦੀ। ਪਰ ਅਸੀਂ, ਸਾਡੀ ਇੱਕ ਭੂਗੋਲਿਕ ਸਥਿਤੀ ਹੈ, ਉਸ ਸਥਿਤੀ 'ਤੇ ਬਾਉਂਡਰੀ 'ਚ ਬੰਨੇ ਹੋਏ ਹਾਂ, ਕੈਨੇਡੀਅਨ ਵੈਲਿਊਜ਼ ਨਾਲ ਬੰਨੇ ਹੋਏ ਹਾਂ, ਅਤੇ ਬਾਹਰਲੇ ਪਾਸਿਓਂ ਜੇਕਰ ਕੋਈ ਦਖਲਅੰਦਾਜ਼ੀ ਹੁੰਦੀ ਆ ਤਾਂ ਉਹ ਆ ਜਿਹੜੀ ਉਹ ਮਾੜੀ ਗੱਲ ਆ। ਚਲੋ ਟਰੂਡੋ ਸਾਹਿਬ ਨਾਲ ਕਿਸੇ ਦੇ 100 ਮਤਭੇਦ ਹੋ ਸਕਦੇ ਆ, ਕਿਸੇ ਨੂੰ ਕੰਜ਼ਰਵੇਟਿਵ ਪਾਰਟੀ ਚੰਗੀ ਲੱਗ ਸਕਦੀ ਆ, ਕਿਸੇ ਨੂੰ NDP ਪਾਰਟੀ ਚੰਗੀ ਲੱਗ ਸਕਦੀ ਆ, ਪਰ ਇਹ ਗੱਲ ਪਾਰਲੀਮੈਂਟ ਦੇ ਵਿੱਚ ਡਿਸਕਸ ਹੋਈ ਆ ਬਈ ਕੈਨੇਡੀਅਨ ਇੱਕ ਵਸਿੰਦਾ ਸੀ ਅਤੇ ਬਾਹਰੋਂ ਆ ਕੇ ਭਾਰਤੀ ਏਜੰਸੀਆਂ ਨੇ ਉਹਦਾ ਕਤਲ ਆ ਜਿਹੜਾ ਕਰਵਾਉਣ, ਮਤਲਬ ਉਹਦਾ ਹੱਥ ਆ। ਮੈਂ ਨਾ ਤੁਹਾਨੂੰ ਪਿੱਛੇ ਲੈ ਜਾਂਦਾ, ਜਿਹੜੇ ਕਹਿੰਦੇ ਵੀ ਨਹੀਂ ਜੀ ਇਹ ਤਾਂ ਦੇਸ਼ ਭਾਰਤ ਤਾਂ ਬਹੁਤ ਪਾਕ ਪਵਿੱਤਰ ਆ, ਵੈਸੇ ਕਹਿਣ ਨੂੰ ਤਾਂ ਮੇਰੇ ਕੋਲ ਬਹੁਤ ਕੁਛ ਆ। ਅੱਛਾ, ਮੈਂ ਇਸ ਗੱਲ ਕਰਕੇ ਨਹੀਂ ਕਹਿ ਰਿਹਾ ਵੀ ਮੈਂ ਪੰਜਾਬੀ ਹਾਂ ਜੀ, ਮੈਂ ਇੰਡੀਅਨ ਵੀ ਸੀਗਾ, ਆਪਾਂ ਕੈਨੇਡੀਅਨ ਵੀ ਹਾਂ, ਅਤੇ ਆਪਾਂ ਇਸ ਦੁਨੀਆ ਦੇ ਕੰਮ ਕਰਨ ਵਾਲੇ ਲੋਕਾਂ ਦੇ ਵਿੱਚੋਂ ਹਾਂ, ਅਸੀਂ ਦੁਨੀਆ ਦੇ ਵੀ ਸਿਟੀਜ਼ਨ ਹਾਂ ਨਾ। ਅਸੀਂ ਤਾਂ ਕਹਿੰਦੇ ਹਾਂ ਵੀ ਭਾਈ ਸਾਰੀਆਂ ਬਾਉਂਡਰੀਜ਼ ਚੱਕ ਦਿੱਤੀਆਂ ਜਾਣੀਆਂ ਚਾਹੀਦੀਆਂ, ਇਹ ਦੇਸ਼ਾਂ ਦੀਆਂ ਬਾਉਂਡਰੀਜ਼ ਇਹਨਾਂ ਨੇ ਜਾਣ ਬੁੱਝ ਕੇ ਲਾਈਆਂ ਹੋਈਆਂ। ਕਿਰਤੀ ਬੰਦਾ ਤਾਂ ਜਿੱਥੇ ਮਰਜ਼ੀ ਜਾ ਕੇ ਕੰਮ ਕਰੇ, ਉਹਨੇ ਤਾਂ ਆਪਦੀ ਕਿਰਤ ਵੇਚਣੀ ਆ, ਇਹ ਧੱਕੇ ਨਾਲ ਦੂਜੇ ਦੇਸ਼ਾਂ ਦੇ ਕਬਜ਼ਾ ਕਰ ਲੈਂਦੇ ਨੇ, ਇਸ ਕਰਕੇ ਦੇਸ਼ ਹੀ ਨਹੀਂ ਹੋਣੇ ਚਾਹੀਦੇ, ਇਹ ਮੇਰਾ ਮੰਨਣਾ। ਤੁਸੀਂ 100% ਤੁਹਾਨੂੰ ਆਜ਼ਾਦੀ ਆ, ਤੁਸੀਂ ਨਾ ਵੀ ਮੰਨੋ, ਪਰ ਜਦੋਂ ਅਸੀਂ ਉਸ ਦੇਸ਼ ਦੀ ਗੱਲ ਕਰਦੇ ਹਾਂ ਨਾ ਤਾਂ ਬਹੁਤ ਵਾਰੀ ਸਾਡੇ ਦਿਮਾਗਾਂ ਦੀ ਜਿਹੜੀ ਹੋਈ ਪਹਿਲਾਂ ਕੰਡੀਸ਼ਨਿੰਗ ਆ ਨਾ, ਸਬਕੋਨਸ਼ੀਅਸ ਮਾਇੰਡ ਦੇ ਵਿੱਚ ਗੱਲਾਂ ਪਈਆਂ ਜਿਹੜੀਆਂ, ਉਹ ਸਾਨੂੰ ਮੰਨਣ ਤੋਂ ਇਨਕਾਰੀ ਕਰ ਦਿੰਦੀਆਂ ਨੇ। ਇਹ ਥੋੜ੍ਹੇ ਜਿਹੇ ਦਿਨਾਂ ਦੀ ਗੱਲ ਆ ਜੀ, ਭਾਰਤ ਦੀ ਪਾਰਲੀਮੈਂਟ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਅਦਾਰਾ, ਉੱਥੇ ਨਾ ਇੱਕ BJP ਦਾ MP ਬੋਲਦਾ, ਦੇਖੋ ਗਲੀਆਂ ਦੇ ਵਿੱਚ ਲੜਾਈ ਹੋਣੀ ਧਰਮ ਦੇ ਨਾਂ 'ਤੇ ਹੋਰ ਗੱਲ ਆ, ਹਿੰਦੂਆਂ ਮੁਸਲਮਾਨ ਸਿੱਖਾਂ ਦੀ ਉਹ ਵੀ ਨਹੀਂ ਹੋਣੀ ਚਾਹੀਦੀ, ਬਹੁਤ ਮਾੜੀ ਗੱਲ ਆ, ਕਿਉਂਕਿ ਅਸੀਂ ਇਨਸਾਨ ਹਾਂ ਬੇਸਿਕਲੀ ਸਾਰੇ। ਗਲੀਆਂ 'ਚ ਕਹਿ ਦਿੰਦੇ ਸੀਗੇ ਇੱਕ ਦੂਜੇ ਨੂੰ, ਤੂੰ ਹਿੰਦੂ ਆ, ਤੂੰ ਸਿੱਖ ਆ, ਤੂੰ ਮੁਸਲਮਾਨ ਆ। ਇਹ ਬੰਦਾ ਪਾਰਲੀਮੈਂਟ ਦੇ ਵਿੱਚ ਬੋਲ ਰਿਹਾ ਮਾਈਨੋਰਟੀ ਨੂੰ, ਇਸਲਾਮ ਨੂੰ ਮੰਨਣ ਵਾਲੇ ਨੂੰ ਕਿਸੇ ਐਮ ਪੀ ਨੂੰ ਕਹਿ ਰਿਹਾ, ਕਿਸੇ ਮੁਸਲਮਾਨ ਨੂੰ ਕਹਿ ਰਿਹਾ, ਉਹ ਮੁੱਲੇ ਚੁੱਪ ਕਰ ਜਾ ਤੂੰ, ਉਹ ਉਗਰਵਾਦੀ, ਉਹ ਟੈਰੋਰਿਸਟ। ਦੇਖੋ ਜਿਹੜੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇਹੋ ਜਿਹਾ ਕੁਛ ਕਿਹਾ ਜਾਂਦਾ ਹੋਵੇ ਤੇ ਸਾਰੇ ਚੁੱਪ ਬੈਠੇ ਹੋਣ, ਉਹ ਦੇਸ਼ ਦਾ ਤੁਸੀਂ ਅੰਦਾਜ਼ਾ ਲਾ ਲਓ ਵੀ ਕੀ ਹਾਲ ਹੋਊਗਾ। ਮੈਂ ਤਾਂ ਤੁਹਾਨੂੰ ਜੇ ਇੱਕੀ ਐਗਜ਼ਾਮਪਲ ਦਿੱਤੀ ਆ, ਅਤੇ ਜੇ ਉਹ ਦੇਸ਼ ਜਾ ਕੇ ਬਾਹਰ ਕਿਤੇ ਦਖਲਅੰਦਾਜ਼ੀ ਕਰਦਾ ਤਾਂ ਕਿਉਂ ਨਾ ਮਾੜਾ ਕਿਹਾ ਜਾਵੇ, ਇਹ ਵੱਖਰੀ ਗੱਲ ਆ। ਮੈਂ ਕਿਹਾ ਜੀ ਇਹ ਟੋਟਲੀ ਇਹ ਮੰਨਣਯੋਗ ਗੱਲ ਆ ਵੀ ਬਈ ਤੁਹਾਡੇ ਕਿਸੇ ਨਾਲ ਵਿਚਾਰ ਇੱਥੇ ਮਿਲਦੇ ਆ ਜਾਂ ਨਹੀਂ ਮਿਲਦੇ, ਉਹ ਗੱਲ ਹੀ ਅੱਡ ਆ। ਉਸ ਦੇਸ਼ ਦੇ ਹਾਲਾਤ ਬਹੁਤ ਮਾੜੇ ਨੇ, ਇਸ ਕਰਕੇ ਸਾਰੇ ਛੱਡ ਕੇ ਆਏ ਨੇ ਉੱਥੋਂ। ਬਹੁਤਾ ਮੀਡੀਆ ਜਿਹੜਾ ਹੈਗਾ ਨਾ, ਉਹ ਬਹੁਤ ਜ਼ਿਆਦਾ ਉੱਥੋਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਦਾ। ਇਹ ਤਾਂ ਚਲੋ ਹੁਣ ਹੋਰ ਕਿਸਮ ਦੇ ਹਾਲਾਤ ਨੇ। ਜਦੋਂ 15 ਸਾਲ ਪਹਿਲਾਂ ਟੀ ਵੀ ਸ਼ੁਰੂ ਕੀਤਾ ਸੀ ਨਾ, ਮੈਨੂੰ ਇਹ ਗੱਲ ਕਹਿਣ 'ਚ ਕੋਈ ਹਿਚਕਚਾਹਟ ਨਹੀਂ ਸੀ। ਮੀਡੀਆ ਦਾ ਬਹੁਤ ਵੱਡਾ ਹਿੱਸਾ ਜਿਹੜਾ, ਉਹਨਾਂ ਦੀਆਂ ਤਾਰਾਂ ਨਾ ਜਿਹੜੀਆਂ ਉਹ ਪਿੱਛੇ ਬਹੁਤ ਸਾਰੇ ਇਹੋ ਜਿਹੇ ਲੋਕਾਂ ਨਾਲ ਜੁੜੀਆਂ ਹੋਈਆਂ ਨੇ ਜਿਨ੍ਹਾਂ ਨੂੰ ਸਾਰਾ ਦਿਨ ਬਸ ਇਹੀ ਰਹਿੰਦਾ ਵੀ ਸਾਡਾ ਦੇਸ਼ ਬਹੁਤ ਵਧੀਆ ਸੀ ਜੀ, ਸਾਡਾ ਦੇਸ਼ ਬਹੁਤ ਵਧੀਆ ਸੀ, ਸਾਡੀ ਸੰਸਕ੍ਰਿਤੀ ਬਹੁਤ ਵਧੀਆ ਸੀ, ਸਾਡੇ ਪੁਰਾਣੇ ਸਮੇਂ ਦੇ ਵਿੱਚ ਗ੍ਰੰਥਾਂ 'ਚ ਸਾਰੀ ਨੌਲੇਜ ਭਰੀ ਪਈ ਆ, ਸਾਡੇ ਗ੍ਰੰਥਾਂ ਦੇ ਵਿੱਚੋਂ ਸਮਾਨ ਚੋਰੀ ਕਰਕੇ ਲੈ ਗਏ, ਇਹਨਾਂ ਦਾ ਵਿਗਿਆਨ ਇੱਥੋਂ ਤੱਕ ਚਲਿਆ ਗਿਆ, ਅਸੀਂ ਤਾਂ ਪੁਰਾਣੇ ਸਮੇਂ ਦੇ ਵਿੱਚ ਜਹਾਜ਼ ਉਡਾਉਂਦੇ ਹੁੰਦੇ ਸੀ। ਮਤਲਬ ਉਹ ਕਹਿੰਦੇ ਜੀ ਸਾਡੇ ਗ੍ਰੰਥਾਂ 'ਚ ਇੰਨਾ ਕੁਛ ਲਿਖਿਆ ਪਿਆ, ਭਾਰਤ ਵਿਸ਼ਵ ਗੁਰੂ ਸੀਗਾ, ਹੁਣ ਵੀ ਭਾਰਤ ਦਾ ਨਾਂ ਇੰਡੀਆ ਦਾ ਬਦਲ ਕੇ ਭਾਰਤ ਕਰ ਲਿਆ। ਮਾਣ ਕਰੋ, ਮਾਣ ਕਰਨਾ ਕੋਈ ਮਾੜੀ ਗੱਲ ਨਹੀਂ, ਪਰ ਮਾਣ ਜਦੋਂ ਹੰਕਾਰ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਣ ਲੱਗ ਜਾਣਾ ਵੀ ਕਿਸੇ ਹੋਰ ਧਰਤੀ 'ਤੇ ਜਾ ਕੇ ਵੀ ਤੁਸੀਂ ਆਪਣੇ ਵਿਰੋਧੀ ਨੂੰ ਕਤਲ ਕਰੋ, ਹਾਂ ਇਹ ਗੱਲ ਵੱਖਰੀ ਆ ਵੀ ਤੁਹਾਡਾ ਵਿਰੋਧੀ ਕਿਹੋ ਜਿਹਾ, ਕੌਣ ਆ ਕੌਣ ਨਹੀਂ, ਇਹ ਇਮਟੀਰੀਅਲ ਹੋ ਜਾਂਦਾ। ਕੈਨੇਡਾ ਦੀ ਇੱਕ ਬਾਉਂਡਰੀ ਹੈ ਕੈਨੇਡੀਅਨ ਸਿਟੀਜ਼ਨ ਆ, ਜਿੱਥੇ ਵੀ ਉਹਨੂੰ ਨੁਕਸਾਨ ਪਹੁੰਚਦਾ ਤਾਂ ਕੈਨੇਡੀਅਨ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਕਿ ਇਹ ਜਿਹੜੀ ਦਖਲਅੰਦਾਜ਼ੀ ਹੋਈ ਹੈ ਉਸ ਦਾ ਵਿਰੋਧ ਕਰਨਾ। ਅੱਛਾ, ਉਸ ਦੇਸ਼ ਦੇ ਵਿੱਚ ਜੀ ਜਿੱਥੇ ਇਹ ਨਹੀਂ ਪਤਾ ਬਈ ਪਤਾ ਨਹੀਂ ਹਜੂਮ ਨੇ ਤੁਹਾਨੂੰ, ਲੋਕਾਂ ਦੇ ਇਕੱਠ ਨੇ ਤੁਹਾਡੇ ਘਰ ਦੇ ਵਿੱਚ ਵੜ ਕੇ ਤੁਹਾਨੂੰ ਇਸ ਲਈ ਉਹ ਮਾਰ ਦੇਣਾ, ਤੁਹਾਡੇ ਪਤੀਲੇ ਦੇ ਵਿੱਚ ਪਤਾ ਨਹੀਂ ਕੱਦੂ ਦੀ ਸਬਜ਼ੀ ਬਣ ਰਹੀ ਹੋਵੇ, ਉਹਨਾਂ ਨੇ ਕਹਿਣਾ ਤਾਂ ਜੀ ਗਾਂ ਦਾ ਮੀਟ ਬਣਾ ਲਿਆ, ਚਲੋ ਜੀ ਸਾਰੇ ਪਰਿਵਾਰ ਨੂੰ ਸਾੜ ਦਿਓ, ਲੋ ਕਰ ਲਓ ਗੱਲ। ਤੁਸੀਂ ਸੜਕ 'ਤੇ ਤੁਰੇ ਜਾਂਦੇ ਹੋ, ਤੁਸੀਂ ਬੱਚੇ ਹੋ, ਬਹੁਤ ਛੋਟੇ ਬੱਚੇ ਹੋ, ਤੁਹਾਡੀ ਮਾਂ ਨੇ ਤੁਹਾਡੇ ਸਿਰ 'ਤੇ ਮੀਡੀਆ ਕਰਕੇ ਜੂੜਾ ਕਰਤਾ, ਅਤੇ ਨਾਲ ਤੁਹਾਡੇ ਅਡਲਟ ਮੈਂਬਰ ਆ ਉਹਦੇ ਵੀ ਸਿਰ 'ਤੇ ਜੂੜਾ ਕੀਤਾ ਹੋਇਆ, ਅਤੇ ਕਿਤੇ ਹੋਰ ਕਿਤੇ 50 ਕਿਲੋਮੀਟਰ ਦੂਰ ਕਿਸੇ ਤੁਹਾਡੇ ਵਰਗੇ ਲੱਗਦੇ ਸੱਜਣ ਨੇ ਕੋਈ ਗਲਤ ਕਾਰਵਾਈ ਕਰਕੇ ਕਿਸੇ ਦਾ ਕਤਲ ਕਰਤਾ ਅਤੇ ਪੁਲਿਸ ਨੇ ਫੜ ਕੇ ਗਿਣਤੀ ਪੂਰੀ ਕਰਨ ਲਈ ਤੁਹਾਨੂੰ ਮਾਰਤਾ, ਇਹ ਪੰਜਾਬ 'ਚ ਆਮ ਹੀ ਚੱਲਦਾ ਰਿਹਾ, ਮਾਈਨੋਰਟੀਜ਼ ਨਾਲ ਇਹੋ ਜਿਹਾ ਕੁਛ ਹੁੰਦਾ ਰਿਹਾ। ਮੈਂ ਇਹ ਨਹੀਂ ਕਹਿੰਦਾ ਵੀ ਮੈਜੋਰਟੀ ਨਾਲ ਕੁਛ ਨਹੀਂ ਹੋਇਆ, ਮੈਜੋਰਟੀ ਨਾਲ ਵੀ ਬਹੁਤ ਕੁਛ ਹੋਇਆ, ਉਹਦੀ ਗੱਲ ਆਪਾਂ ਅਕਸਰ ਕਰਦੇ ਰਹਿੰਦੇ ਹਾਂ, ਫਿਰ ਕਿਸ ਦਿਨ ਕਰਾਂਗੇ। ਇਹ ਗੱਲਾਂ ਕਰਕੇ ਛੱਡ ਕੇ ਆਏ ਨੇ ਲੋਕ, ਫੌਜ ਜੀ ਤੋਂ ਜਿੱਥੇ ਦੇਸ਼ ਦੀ ਫੌਜ ਨੇ ਬਾਹਰਲੀ ਬਾਉਂਡਰੀ ਦੀ ਰੱਖਿਆ ਕਰਨੀ ਹੁੰਦੀ ਆ, ਅਤੇ ਉਹ ਮਨੀਪੁਰ ਵਰਗੇ ਸੂਬੇ ਦੇ ਵਿੱਚ ਉਹ ਔਰਤਾਂ ਦਾ ਹੀ ਬਲਾਤਕਾਰ ਕਰੀ ਜਾਂਦੀ ਆ ਅਤੇ ਆਵਾਜ਼ ਹੀ ਕੋਈ ਨਹੀਂ ਸੁਣਦਾ, ਅਤੇ ਉਹਨਾਂ ਨੂੰ ਪ੍ਰੋਟੈਸਟ ਕਰਨ ਦੇ ਲਈ ਔਰਤਾਂ ਨੂੰ ਆਪਣੇ ਕੱਪੜੇ ਲਾਹ ਕੇ ਪ੍ਰੋਟੈਸਟ ਕਰਨਾ ਪੈ ਰਿਹਾ। ਜਿੱਥੇ ਦੇਸ਼ ਦੇ ਵੱਡੇ ਵੱਡੇ ਜਿਹੜੇ ਬੁੱਧੀਜੀਵੀ ਨੇ, ਪ੍ਰੋਫੈਸਰ ਵਰਗੇ, ਪ੍ਰੋਫੈਸਰ, ਜਰਨਲਿਸਟ, ਵਕੀਲ, ਉਹ ਜੇਲ੍ਹਾਂ ਦੇ ਵਿੱਚ ਤੁੰਨੇ ਹੋਏ ਨੇ ਵੀ ਇਹ ਬੋਲਣ ਸਹੀ ਮਾੜਾ ਜਿਹਾ ਅਤੇ ਚਲੋ ਚਲੋ ਜੇਲ੍ਹ ਦੇ ਵਿੱਚ। ਫਿਜ਼ੀਕਲੀ ਚੈਲੇਂਜਡ ਬੰਦਾ ਪ੍ਰੋਫੈਸਰ ਸਾਈਂ ਬਾਬਾ ਵਰਗਾ, ਜਿਹੜਾ 90% ਜਿਹੜਾ ਤੁਰ ਹੀ ਨਹੀਂ ਸਕਦਾ, ਵੀਲਚੇਅਰ 'ਤੇ ਤੁਰਦਾ, ਉਹਨੂੰ ਜੇਲ੍ਹ ਸੁੱਟ ਦਿੱਤਾ ਜਾਂਦਾ ਵੀ ਦੇਸ਼ ਨੂੰ ਇਹਦੇ ਤੋਂ ਖਤਰਾ। ਲਓ ਉਂਝ ਵਿਸ਼ਵ ਗੁਰੂ ਬਣਨ ਜਾ ਰਿਹਾ ਦੇਸ਼, ਉਹ ਬਹੁਤ ਵੱਡੀ ਮਿਲਟਰੀ ਆ, ਉਹਦੇ ਕੋਲ ਨਿਊਕਲੀਅਰ ਪਾਵਰ ਵੀ ਆ, ਆ ਚੰਦ 'ਤੇ ਵੀ ਜਾਇਆ ਆ, ਅਤੇ ਇੱਕ ਡਿਸੇਬਲ ਬੰਦੇ ਤੋਂ ਜਿਹੜਾ ਪ੍ਰੋਫੈਸਰ ਕਿਤਾਬ ਪੜ੍ਹਾਉਂਦਾ ਉਹ ਤੋਂ ਖਤਰਾ ਪੈਦਾ ਹੋ ਗਿਆ, ਇੱਕ ਕਵੀ ਤੋਂ ਖਤਰਾ ਪੈਦਾ ਹੋ ਜਾਂਦਾ ਦੇਸ਼ ਨੂੰ। ਇੱਕ ਲੜਕੀ ਜਿਹੜੀ ਕਸ਼ਮੀਰ ਦੇ ਵਿੱਚ ਜਾ ਕੇ ਓਨੈਸਟਲੀ ਰਿਪੋਰਟਿੰਗ ਕਰਦੀ ਆ ਉਹ ਤੋਂ ਖਤਰਾ ਪੈਦਾ ਹੋ ਜਾਂਦਾ। ਇਸ ਕਰਕੇ ਬਾਲੀਆਂ ਫੁਕਰੀਆਂ ਫਕਰੀਆਂ ਨਾ ਮਾਰਿਆ ਕਰੋ, ਜੇ ਕਿਤੇ ਡਿਬੇਟ ਕਰਨੀ ਹੋਵੇ ਤਾਂ ਇੱਥੇ ਕਰ ਲਿਆ ਕਰੋ। ਮੈਂ ਕਿਸੇ ਦੇ ਹੱਕ 'ਚ ਨਹੀਂ, ਮੈਂ ਬਿਲਕੁਲ ਕਿਸੇ ਦੇ ਹੱਕ 'ਚ ਭੁਗਤਣ ਦੀ ਗੱਲ ਨਹੀਂ ਕਰ ਰਿਹਾ। ਜੇ ਕੋਈ ਸਰਕਾਰ ਦਾ ਵਿਰੋਧੀ ਮਾੜਾ ਹੈਗਾ ਤਾਂ ਮਾੜਾ ਕਹੋ, ਮਾੜਾ ਉਹਨੂੰ। ਪਰ ਗੱਲ ਇਹ ਹੈਗੀ ਵੀ ਜਦੋਂ ਇੱਕ ਹਕੂਮਤ ਦੂਸਰੀ ਹਕੂਮਤ ਦੇ ਕੰਮ ਦੇ ਵਿੱਚ ਦਖਲਅੰਦਾਜ਼ੀ ਕਰਦੀ ਹੈ, ਮੈਂ ਨਹੀਂ ਕਹਿੰਦਾ ਕਿ ਇੱਥੋਂ ਦੀ ਹਕੂਮਤ ਚੰਗੀ ਆ, ਮੈਂ ਤਾਂ ਸਿਸਟਮ ਦੀ ਗੱਲ ਕਰ ਰਿਹਾ। ਮੁਕਾਬਲਤਨ ਜਦੋਂ ਗੱਲ ਕਰਦੇ ਹਾਂ ਨਾ, ਮੁਕਾਬਲਤਨ ਉੱਥੋਂ ਅਤੇ ਇੱਥੋਂ ਦਾ, ਇਸੇ ਕਰਕੇ ਅਸੀਂ ਇੱਥੇ ਆਏ ਹਾਂ। ਜਦੋਂ ਆਪਾਂ ਇੱਥੋਂ ਦੇ ਅੰਦਰੂਨੀ ਵਿਰੋਧਾਂ ਦੀ ਗੱਲ ਕਰਾਂਗੇ ਨਾ, ਉਹ ਕਰਦੇ ਹੀ ਹੁੰਦੇ ਆਪਾਂ, ਵੀ ਟਰੂਡੋ ਸਰਕਾਰ ਕਿਹੋ ਜਿਹੀ ਆ, ਲਿਬਰਲ ਪਾਰਟੀ ਕਿਹੋ ਜਿਹੀ ਆ, NDP ਪਾਰਟੀ ਕਿਹੋ ਜਿਹੀ ਆ। ਵੈਸੇ ਦੁਨੀਆ ਦੇ ਸਾਰੇ ਪੋਲੀਟੀਸ਼ੀਅਨ ਇੱਕੋ ਜਿਹੇ ਹੁੰਦੇ ਨੇ, ਇਹ ਸਾਰਿਆਂ ਦੀ ਰਾਸ਼ੀ ਰੂਸ਼ੀ ਜਿਵੇਂ ਕਹਿੰਦੇ ਆ ਨਾ, ਉਹ ਇੱਕੋ ਜਿਹੀ ਹੁੰਦੀ ਆ, ਸਾਰਿਆਂ ਦੀ ਸੋਚਣੀ ਦੀ ਵੇਵਲੈਂਥ ਇੱਕੋ ਜਿਹੀ ਹੁੰਦੀ ਆ। ਆਹ ਹੁਣ ਚਲੋ ਮੈਂ ਮਸਲੇ ਤੋਂ ਬਾਹਰ ਤਾਂ ਨਹੀਂ ਜਾਂਦਾ, ਪਰ ਮੈਂ ਅੱਧਾ ਘੰਟਾ ਇਸ ਗੱਲ 'ਤੇ ਲਾਉਣਾ ਸੀ ਵੀ ਜਿਹੜੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇੱਕ ਨਾਜ਼ੀ ਨੂੰ ਸਟੈਂਡਿੰਗ ਓਵੇਸ਼ਨ ਦਿੱਤੀ ਜਾਂਦੀ ਹੈ ਅਤੇ ਦੇਖ ਕੇ ਮਗਰੋਂ ਮਾਫ਼ੀ ਮੰਗ ਲਈ ਜਾਂਦੀ ਆ, ਉਹਨਾਂ ਦੀ ਵੀ ਸਿਕਿਉਰਿਟੀ ਏਜੰਸੀਜ਼ ਦੇਖ ਲਓ ਤੁਸੀਂ ਕਿਹੋ ਜਿਹੀਆਂ। ਅਤੇ ਜਿਹੜੇ ਦੇਸ਼ ਦੀ ਮਦਦ ਕਰਨ ਜਾ ਰਹੇ ਆ ਯੂਕਰੇਨ ਵਰਗੇ ਦੀ, ਉਹ ਯੂਕਰੇਨ ਦਾ ਜਿਹੜਾ ਮਦਦ ਕਰਨ ਵਾਲਾ ਪੋਲੈਂਡ ਸੀ, ਉਹਨੇ ਤਾਂ ਦੇਖ ਕੇ ਇਹ ਜਿਹੜਾ ਮਤਲਬ ਕੋਮੇਡੀਆ ਨਾਲ ਡਰਾਮੇਬਾਜ਼ ਜਿਹਨੂੰ ਸਟੈਂਡਿੰਗ ਓਵੇਸ਼ਨ ਦਿੱਤੀ ਗਈ ਆ ਜਦੋਂ ਸਾਡੇ ਦੇਸ਼ 'ਚ ਆਇਆ, ਪੋਲੈਂਡ ਨੇ ਇਹਨਾਂ ਤੋਂ ਮਦਦ ਆਪਦੀ ਪਿੱਛੇ ਖਿੱਚ ਲਈ ਆ। ਰੀਸੈਂਟ ਡਿਵੈਲਪਮੈਂਟ ਆ, ਜਿਹਨੂੰ ਆਪਦੇ ਦੇਸ਼ ਦੇ ਲੋਕਾਂ ਦਾ ਫਿਕਰ ਨਹੀਂ, ਜਿਹਨੇ ਆਪਦੇ ਦੇਸ਼ ਦੇ ਵਿੱਚ ਡੈਮੋਕ੍ਰੇਸੀ, ਜਿਹਨੇ ਟੁੱਟੀ ਭੱਜੀ ਲੰਗੜੀ ਡੈਮੋਕ੍ਰੇਸੀ ਆ, ਹੈਗੀ ਵੀ ਹੈ ਕਿ ਨਹੀਂ, ਅਤੇ ਇੱਕ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ MPਾਂ ਨੂੰ ਉੱਠ ਕੇ ਸਟੈਂਡਿੰਗ ਓਵੇਸ਼ਨ ਦੇ ਰਹੇ। ਇਹ ਜਦੋਂ ਆਪਾਂ ਅੰਦਰੂਨੀ ਗੱਲਾਂ ਹੋਣਗੀਆਂ ਉਦੋਂ ਗੱਲਾਂ ਕਰਾਂਗੇ ਆਪਾਂ, ਉਦੋਂ ਆਪਾਂ ਗੱਲਾਂ ਕਰਾਂਗੇ ਵੀ ਸਾਡੀ ਸਰਕਾਰ ਆ ਜਿਹੜੀ ਕੀ ਨੁਕਸ ਨੇ। ਆਪਾਂ ਰੋਜ਼ ਕਰਦੇ ਹਾਂ ਵੀ ਇੰਟਰਸਟ ਰੇਟ ਵਧਾ ਕੇ ਲੋਕਾਂ ਦਾ ਕਚੂੰਬਰ ਕੱਢਿਆ ਪਿਆ, ਕਿੱਥੇ ਜਾਣਗੇ ਲੋਕ। ਆਪਾਂ ਇਹ ਵੀ ਗੱਲਾਂ ਕਰਦੇ ਹੁੰਦੇ ਹਾਂ ਵੀ ਜਿਹੜੇ ਇੱਥੋਂ ਦੇ ਪੋਲੀਟੀਸ਼ੀਅਨਸ ਨੇ, ਭਾਵੇਂ ਕਾਨੂੰਨੀ ਤੌਰ 'ਤੇ ਇੱਥੇ ਆਪਾਂ ਕਿਸੇ ਰਿਲੀਜੀਅਸ ਗਰੁੱਪ ਨੂੰ ਮਤਲਬ ਉਹਦੀ ਟੇਢੇ ਮੇਢੇ ਤਰੀਕੇ ਨਾਲ ਹਮਾਇਤ ਨਹੀਂ ਲੈ ਸਕਦੇ, ਪਰ ਇਹ ਸਾਰੇ ਟੇਢੇ ਮੇਢੇ ਤਰੀਕੇ ਨਾਲ ਲੈਂਦੇ ਨੇ। ਇੱਕ ਦੂਜੇ ਗਰੁੱਪਾਂ ਨੂੰ ਖੁਸ਼ ਕਰਕੇ ਨਾ, ਐਥਨਿਕ ਜਿਹੜੇ ਗਰੁੱਪ ਨੇ ਜਾਂ ਰਿਲੀਜੀਅਸ ਗਰੁੱਪ ਨੇ, ਕੁਛ ਨੂੰ ਰਿਆਇਤਾਂ ਦਿੰਦੇ ਨੇ, ਕੁਛ ਦੀਆਂ ਗਲਤ ਕਾਰਵਾਈਆਂ ਦੇ ਖਿਲਾਫ਼ ਬੋਲਦੇ ਨਹੀਂ, ਕੁਛ ਨੂੰ ਪੰਪ ਛਕਾਉਂਦੇ ਨੇ, ਕਿਵੇਂ ਵੋਟਾਂ ਲੈ ਕੇ ਅਤੇ ਇਹ ਉੱਪਰ ਗੱਦੀਆਂ 'ਤੇ ਬੈਠ ਜਾਂਦੇ ਅਤੇ ਮਗਰੋਂ ਸੁਸਰੀਆਂ ਨੂੰ ਸੌਂ ਜਾਂਦੇ ਆ। ਕੋਈ ਗਲਤ ਹੋਈ ਜਾਵੇ, ਕੋਈ ਠੀਕ ਹੋ ਜਾਵੇ, ਬੋਲਦੇ ਹੀ ਨਹੀਂ। ਇਹ ਚੁਣੇ ਹੋਏ ਵੀ ਜਿਹੜੇ ਪਾਰਟੀਆਂ ਦੇ ਚੁਣੇ ਹੋਏ MP ਨੇ, MPPs ਨੇ ਨਾ, ਇਹ ਲੀਡਰ ਦੀ ਇੰਨੀ ਚਮਚਾਗਿਰੀ ਕਰਦੇ ਨੇ, ਬਸ ਇਹ ਤਾਂ ਰੈੱਡ ਕਾਰਪੇਟ ਵਿਛਾਉਣ ਵਾਲੇ ਹੋਰ ਹੁੰਦੇ ਨੇ, ਇਹਨਾਂ ਦਾ ਜੇ ਵੱਸ ਚੱਲੇ ਤਾਂ ਇਹ ਰੈੱਡ ਕਾਰਪੇਟ ਅੱਗੇ ਵਿਛਾਈ ਜਾਣ ਲੀਡਰ ਦੇ ਅੱਗੇ ਹੀ, ਸਾਰਾ ਦਿਨ ਹੀ ਆਪਦੇ ਲੀਡਰ ਦੇ ਖਿਲਾਫ਼ ਬੋਲਦੇ ਹੀ ਨਹੀਂ ਹੈ। ਜਦੋਂ ਤੁਸੀਂ ਨੋਮੀਨੇਸ਼ਨ ਭਰਨ ਜਾਂਦੇ ਹੋ ਕਿਸੇ ਵੀ ਪਾਰਟੀ ਦੀ, ਤਾਂ ਤੁਹਾਡੀ ਜਿਹੜੀ ਸੈਲਫ ਰਿਸਪੈਕਟ ਆ ਨਾ, ਉਹ ਪਾਸੇ ਕੱਢ ਕੇ ਜਾਣੀ ਪੈਂਦੀ ਆ। ਜਿਵੇਂ ਤੁਸੀਂ ਕਿਤੇ ਜਾਣਾ ਹੋਵੇ ਅਤੇ ਗਰਮੀ ਆਉਂਦੇ, ਤੁਸੀਂ ਕੋਟ ਲਾ ਕੇ ਨਹੀਂ ਪਾਸੇ ਰੱਖ ਦਿੰਦੇ ਹੁੰਦੇ, ਬਸ ਸੈਲਫ ਰਿਸਪੈਕਟ ਆਪਣੀ ਪਾਸੇ ਰੱਖ ਕੇ ਚੱਲਣੀ ਪੈਂਦੀ ਆ ਜਦੋਂ ਪੋਲੀਟੀਕਲ ਪਾਰਟੀ 'ਚ ਆਉਂਦੇ ਹੋ। ਅਤੇ ਜਦੋਂ ਤੁਸੀਂ ਚੁਣੇ ਜਾਂਦੇ ਹੋ, ਫਿਰ ਤਾਂ ਤੁਸੀਂ ਪੱਕਾ ਹੀ ਮਤਲਬ ਧਾਰ ਲਓ ਵੀ ਤੁਸੀਂ ਨਾ ਜਿਹੜਾ ਕੁਛ ਲੀਡਰ ਕਹਿੰਦਾ ਹਾਂਜੀ ਹਾਂਜੀ, ਮਤਲਬ ਤੁਹਾਡਾ ਜਿਹੜਾ ਮੂੰਹ ਆ ਨਾ, ਠੋਡੀ ਥੱਲੇ ਨੂੰ ਜਾਣੀ ਚਾਹੀਦੀ, ਪਾਸੇ ਆਸੇ ਨੂੰ ਨਾ ਨਹੀਂ। ਜਦੋਂ ਨਾ ਕੀਤੀ ਜਾਂ ਜਦੋਂ ਕੋਈ ਤੁਸੀਂ ਉਹੋ ਜਿਹਾ ਬਿਆਨ ਦਿੱਤਾ ਜਿਹੜਾ ਪਾਰਟੀ ਦੇ ਲੀਡਰ ਨੂੰ ਫਿੱਟ ਨਹੀਂ ਬੈਠਦਾ, ਤੁਸੀਂ ਪਾਰਟੀ 'ਚੋਂ ਬਾਹਰ। ਉਹ ਤਾਂ ਅੰਦਰੂਨੀ ਗੱਲਾਂ ਨੇ ਨਾ, ਉਹ ਆਪਾਂ ਕਰਦੇ ਰਹਿੰਦੇ ਹਾਂ। ਕਾਫੀ ਗੱਲਾਂ ਹੋ ਗਈਆਂ ਜੀ, ਤੇ ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਵੀ ਸੁਣ ਲਈਏ। ਨਿੱਘਾ ਸਵਾਗਤ ਜੀ ਤੁਹਾਡਾ।
ਹਾਂਜੀ ਬਰਾੜ ਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ?
ਬਹੁਤ ਵਧੀਆ। ਵੇਖੋ ਬਰਾੜ ਜੀ, ਜਿਹੜੇ ਡੈਮੋਕ੍ਰੈਟਿਕ ਦੇਸ਼ ਵੀ ਆ, ਉਹਨਾਂ ਦੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ, ਉਹਨਾਂ ਦੇ ਵਿੱਚ ਡਿਕਟੇਟਰਸ਼ਿਪ ਚੱਲਦੀ
ਜਾਂਦੀ, ਬਿਲਕੁਲ
ਅੰਦਰੂਨੀ ਕੋਈ
ਨਾ ਜੀ, ਨਾ ਨਾ ਨਾ,
ਇਹ ਦਾ ਮਤਲਬ ਨਹੀਂ ਕਹਿ ਰਿਹਾ। ਜਿਹੜੇ ਬਰਾੜ ਜੀ ਕਿਰਤੀ ਲੋਕ ਹੁੰਦੇ ਸੀ, ਪੁਰਾਤਨ ਜ਼ਮਾਨੇ ਦੇ ਵਿੱਚ ਏਦਾਂ ਸਖ਼ਤ ਬਾਰਡਰ ਥੋੜਾ ਹੁੰਦੇ ਸੀ। ਉਦੋਂ ਤਾਂ ਜਿੱਥੇ ਤੁਹਾਡੀ ਫੌਜ ਦਾ ਜਿੱਥੇ ਤੱਕ ਪਹਿਰਾ ਆ ਪੂਰਾ, ਉੱਥੇ ਤੱਕ ਤੁਹਾਡਾ ਰਾਜ ਹੁੰਦਾ ਸੀ। ਵਿੱਚ ਜਿੱਦਾਂ ਨੋ ਮੈਨਸ ਲੈਂਡ ਹੀ ਹੁੰਦੀ ਸੀ, ਲੋਕਾਂ ਨੂੰ ਪ੍ਰੀਟੀ ਮੱਚ ਫ੍ਰੀ ਫਲੋ ਜਿਹੜੀ ਸੀਗੀ। ਇਹ ਜਦੋਂ ਤੋਂ ਇਹਨਾਂ ਨੇ ਇਨਕਮਾਂ ਹੋਣ ਲੱਗੀਆਂ ਬਾਰਡਰ ਬਣਾ ਕੇ, ਉਦੋਂ ਤੋਂ ਇਹਨਾਂ ਨੇ ਮਤਲਬ ਇਹਨਾਂ ਨੂੰ ਜ਼ਿਆਦਾ ਗਾਰਡ ਕਰਨਾ ਸ਼ੁਰੂ ਕਰਤਾ। ਇਹ ਫਸਟ ਵਰਲਡ ਵਾਰ ਤੋਂ ਬਾਅਦ ਕੋਈ ਇਹੋ ਜਿਹਾ ਜ਼ਿਆਦਾ ਕੰਮ ਚੱਲਿਆ ਬਾਰਡਰਾਂ ਦਾ। ਹੁਣ ਆ ਵੀਜ਼ੇ ਦੀਆਂ ਗੱਲਾਂ ਚੱਲਦੀਆਂ, ਜਦੋਂ ਮੈਂ ਇੰਡੀਆ ਤੋਂ ਨਿਕਲਦਾ ਵੀਜ਼ਾ ਹੁੰਦੇ ਨਹੀਂ ਸੀ ਕਿਸੇ ਮੁਲਕ ਦਾ, ਹੈ ਨਾ, ਇੱਕ ਅਮਰੀਕਾ ਦਾ ਹੁੰਦਾ ਸੀ ਵੀਜ਼ਾ ਮੋਸਟਲੀ, ਜਿਹੜਾ ਹੁੰਦਾ ਸੀਗਾ ਤੁਹਾਨੂੰ ਐਂਟਰੀ ਵੀਜ਼ਾ ਹੁੰਦਾ ਸੀ, ਜਦੋਂ ਤੁਸੀਂ ਗਏ ਬਾਰਡਰ ਤੇ ਤੁਹਾਨੂੰ ਮਤਲਬ ਵੀਜ਼ਾ ਮਿਲ ਜਾਂਦਾ ਸੀ। ਹਾਂਜੀ, ਤੇ ਜਿਹੜਾ ਇੰਡੀਆ ਦਾ ਹਿਸਾਬ ਕਿਤਾਬ ਹੈ, ਇਹਨੂੰ ਵੇਖ ਕੇ ਹੀ ਉੱਥੋਂ ਨਿਕਲੇ ਆ। ਇਹ ਵੇਖ ਕੇ ਵੀ ਇਹ ਚੱਕਰ ਬੈਕ ਇਨ ਦਾ 1970s ਦੇ ਵਿੱਚ ਕੀ ਹੋ ਰਿਹਾ ਸੀ, ਵੀ ਇਹ ਮੁਲਕ ਜਿਹੜਾ ਆ ਇੱਥੇ ਇੱਕ ਸਾਈਕਲ ਚੱਲਦਾ ਰਹਿੰਦਾ। ਜਿਵੇਂ ਹੁਣ ਕਿਰਤੀਆਂ ਦੀ ਆਪਾਂ ਗੱਲ ਕਰਦੇ ਸੀ, ਜੇ ਕਿਰਤੀ ਤੋਂ ਬੰਦਾ ਉੱਠ ਕੇ ਹੌਲੀ ਹੌਲੀ ਉਹ ਰਾਜਾ ਬਣ ਜਾਂਦਾ ਕਈ ਵਾਰੀ, ਹਾਂਜੀ, ਉੱਥੋਂ ਫਿਰ ਉਹਦਾ ਡਾਊਨਫਾਲ ਹੋਣਾ ਸ਼ੁਰੂ ਹੋ ਜਾਂਦਾ ਫੈਮਿਲੀਆਂ ਦੇ ਵਿੱਚ ਵਿਖੇ, ਸਾਈਕਲ ਹੀ ਚੱਲਦਾ ਰਹਿੰਦਾ ਉਹਨੂੰ ਦੁਬਾਰਾ, ਫਿਰ ਤਾਂ ਮੁੱਢੋਂ ਸਿੱਧੋਂ ਫਿਰ ਤੋਂ ਦੀ ਉਹ ਲੇਬਰ ਸ਼ੁਰੂ ਕਰਨੀ ਪੈਂਦੀ ਆ। ਹਾਂਜੀ, ਇਹ ਇੱਕ ਹਿਊਮਨ ਜਿਹੜੀ ਆ ਜਾਂ ਕਹਿ ਲਓ ਵੀ ਨੇਚਰ ਕਹਿ ਲਓ ਜਾਂ ਉਹਦਾ ਇੱਕ ਜਿਹੜਾ ਆ ਪੈਥ ਕਹਿ ਲਓ, ਹਾਂਜੀ, ਫੋਰਵਰਡ ਗੋ ਜਿਹੜਾ ਆ ਜਾਣ ਦਾ। ਤੇ ਜੋ ਇੰਡੀਆ ਕਰ ਰਿਹਾ ਆ ਇਹਦਾ ਫਿਊਚਰ ਕੋਈ ਬਹੁਤਾ ਬ੍ਰਾਈਟ ਤਾਂ ਹੈ ਨਹੀਂ, ਭਾਵੇਂ ਜੋ ਕੋਈ ਮਰਜ਼ੀ ਕਹੀ ਜਾਵੇ, ਇਹਦਾ ਐਟ ਬੈਸਟ ਹੈ ਨਾ ਹੋ ਸਕਦਾ ਵੀ ਮਤਲਬ ਵੱਖਰੇ ਦੇਸ਼ ਹੋ ਜਾਣ। ਐਟ ਵਰਸਟ ਇਹਨਾਂ ਨੇ ਜੋ ਅੱਤ ਚੁੱਕੀ ਹੋਈ ਆ ਨਾ, ਇਹੋ ਹਿਸਟਰੀ ਮੈਂ ਜਰਮਨੀ ਵਿੱਚ ਪੜ੍ਹੀ ਵੀ, ਉੱਥੇ ਕੀ ਕਾਰਨ ਬਣੇ ਜਿਹਦੇ ਕਰਕੇ ਏਡਾ ਵੱਡਾ ਸੰਸਾਰ ਯੁੱਧ ਲੱਗਾ, ਉਹਦੇ ਨਾਲੋਂ ਇਹ ਜ਼ਿਆਦਾ ਇਸ ਵੇਲੇ ਫਲੈਮਬੋਇੰਸੀ ਜਿਹੜੀ ਆਪਾਂ ਕਹਿ ਦਿੰਦੇ ਹਾਂ, ਬੜੇ ਮਤਲਬ ਅਸੀਂ ਯੇ ਕਰ ਦਿਆਂਗੇ ਵੋ ਕਰ ਦਿਆਂਗੇ ਉੱਥੇ ਬੈਠੇ ਹੀ ਹੈ ਨਾ ਕਰੀ ਜਾਂਦੇ ਆ, ਇਹ ਇੱਕ ਬਹੁਤ ਮਾੜਾ ਪ੍ਰਚਾਰ ਜਿਹੜਾ ਆ ਪਬਲਿਕ ਵਿੱਚ ਹੋ ਰਿਹਾ, ਜਿਹਦਾ ਮੋਸਟ ਖਮਿਆਜ਼ਾ ਤਾਂ ਜਿਹੜੀ ਆਮ ਪਬਲਿਕ ਉਹਨਾਂ ਨੂੰ ਭੁਗਤਣਾ ਪੈਂਦਾ, ਤੇ ਜਿਹੜੇ ਟਾਪ ਬੰਦੇ ਆ ਟਾਪ ਨਾਲ ਉਹਨਾਂ ਨੇ ਫਿਰ ਪਰੇ ਹੋ ਜਾਣਾ ਹੁੰਦਾ। ਹਾਂਜੀ, ਸੋ ਇਹ ਬਹੁਤ ਟ੍ਰੈਂਡ ਉਹਨਾਂ ਦਾ ਜਿਹੜਾ ਆ ਗਲਤ ਪਾਸੇ ਵੱਲ ਨੂੰ ਜਾ ਰਿਹਾ, ਜਿਹੜਾ ਕਿ ਉਹਨਾਂ ਦੇ ਫਿਊਚਰ ਵਾਸਤੇ ਬਹੁਤਾ ਵਧੀਆ ਨੇ। ਉਹ ਤਾਂ ਏਦਾਂ ਗੱਲਾਂ ਕਰਦੇ ਆ, ਸਾਡੇ ਕੋਲ ਪਿੰਡ ਹੁੰਦੇ ਸੀ ਉਹਨਾਂ ਦੇ ਨਾ ਅਮਲੀਆਂ ਨੂੰ ਕਹਿਣਾ ਲੋਕਾਂ ਨੇ ਵੀ ਤੁਹਾਡੇ ਵੱਡੇ ਬੋਰੇ ਰਿਚ ਹੁੰਦੇ ਸੀ ਜੀ, ਨੋਟਾਂ ਦੇ ਨਾਲ ਪੱਤ ਪਕਾ ਲੈਂਦੇ ਸੀ ਗੰਨੇ ਦੀ ਜਿਹੜੀ ਆਪਣੀ ਗੁੜ ਦੀ। ਹੋ ਸਕਦਾ ਮਹਾਂਭਾਰਤ ਵਿੱਚ ਵੀ ਪੱਤ ਪਕਾਉਂਦੇ ਹੋਣ ਨੋਟਾਂ ਨਾਲ, ਪਰ ਹੁਣ ਇਸ ਵੇਲੇ ਕੀ ਹੋ ਰਿਹਾ ਵੇਖਣ ਵਾਲੀ ਇਹ ਗੱਲ ਹੈ ਨਾ, ਇਹਨਾਂ ਕੋਲ ਉਹ ਅਕਲ ਜਾਂ ਉਹ ਕੇਪੇਬਿਲਿਟੀ ਹੈਗੀ ਆ। ਹੋ ਸਕਦਾ ਉਸ ਵੇਲੇ ਸਾਇੰਸ ਐਵੀਡੈਂਸ ਹੈ ਕਾਫੀ ਐਡਵਾਂਸ ਸੀਗੀ, ਆਰਕੀਟੈਕਟ ਵੀ ਬੜਾ ਐਡਵਾਂਸ ਸੀ, ਪਰ ਹੁਣ ਦੀ ਇਹਨਾਂ ਦੀ ਜਿਹੜੀ ਕ੍ਰੀਏਟਿਵਿਟੀ ਉਹ ਤਾਂ ਬਿਲਕੁਲ ਹੀ ਜ਼ੀਰੋ ਆ। ਇਹ ਲੋਕ ਇਹ ਜਾਤ ਪਾਤ ਬਣਾ ਕੇ ਕਹਿੰਦੇ ਜੀ ਆਹ ਨੀਵੀਂ ਜਾਤ ਹੈ, ਨੀ ਮੈਨੂੰ ਤਾਂ ਇਹ ਸਾਰੇ ਨੀਵੀਂ ਤੋਂ ਵੀ ਕੋਈ ਹੋਰ ਨੀਵੀਂ ਜਾਤ ਵਾਲੇ ਲੱਗਦੇ ਆ। ਹਾਂਜੀ, ਜੇ ਕਿਹੜਾ ਹੀ ਇਹੋ ਜਿਹੀ ਕ੍ਰੀਏਟਿਵਿਟੀ ਕਰ ਰਿਹਾ ਜੀ, ਜਿਹੜੀ ਕੋਈ ਟੈਕਨੋਲੋਜੀ ਅਵੇਲੇਬਲ ਆ ਜਾਂ ਉਹ ਚੋਰੀ ਕਰ ਲਈ ਜਾਂ ਕਿਸੇ ਤੋਂ ਉਹ ਖਰੀਦ ਲਿਆ, ਪਲੇਨ ਬਾਹਰੋਂ ਖਰੀਦ ਲਿਆ, ਦੂਜੇ ਆਪਣੇ ਖੁਦ ਦਾ ਕੀ ਕਰ ਰਿਹਾ ਇਸ ਮਾਡਰਨ ਟਾਈਮ ਦੇ ਵਿੱਚ, ਕੁਛ ਵੀ ਨੀ ਮੈਨੂੰ ਨੀਡਾ ਨਜ਼ਰ ਆਉਂਦਾ
ਜਿੱਥੇ ਸੂਈ ਤੋਂ ਲੈ ਕੇ ਜਹਾਜ਼ ਤੱਕ ਕੋਈ ਵੀ ਚੀਜ਼ ਨਹੀਂ ਬਣਦੀ, ਸਾਰਾ ਕੁਝ ਫੋਰਨ ਕੋਲੈਬੋਰੇਸ਼ਨ ਦੇ ਨਾਲ ਜਿਹੜੀਆਂ ਫੈਕਟਰੀਜ਼ ਲੱਗੀਆਂ। ਤੁਸੀਂ ਜਿਹੜੀ ਮਰਜ਼ੀ ਵੱਡੀ ਸਟੀਲ ਇੰਡਸਟਰੀ ਦੇਖੋ, ਕੋਈ ਰਸ਼ੀਆ ਦੇ ਸਹਿਯੋਗ ਨਾਲ ਲੱਗੀ, ਕੋਈ ਇੰਗਲੈਂਡ ਦੇ ਸਹਿਯੋਗ ਨਾਲ, ਕੋਈ ਜਰਮਨੀ ਦੇ ਸਹਿਯੋਗ ਨਾਲ, ਮਿਲਟਰੀ ਦਾ ਸਮਾਨ ਵੀ ਜਦੋਂ ਬਾਅਦ ਚ ਪਤਾ ਲੱਗਿਆ ਜਦੋਂ ਬੋਫਰਸ ਤੋਪਾਂ ਦੇ ਵੀ ਤੋਂ ਦਲਾਲੀ ਖਾਧੀ ਨਾ, ਫਿਰ ਪਤਾ ਲੱਗਿਆ ਵੀ ਤੋਪਾਂ ਵਰਗਾ ਸਮਾਨ ਇਹ ਵੀ ਬਾਹਰੋਂ ਆਉਂਦਾ, ਮਿਰੇਜ ਵਰਗੇ ਜਹਾਜ਼ ਆ ਜਿਹੜੇ ਉਹ ਵੀ ਬਾਹਰੋਂ ਆਉਂਦੇ ਆ, ਕੁਛ ਵੀ ਨੀ ਬਣਦਾ ਜੀ, ਕੁਛ ਵੀ ਨੀ ਬਣਦਾ ਗਾ।
ਬਰਾਜ ਜੀ, ਮੈਂ ਨਾ ਹਾਬੀਅਸਲੀ ਆਨੈਸਟਲੀ ਹਰ ਇੱਕ ਤਰ੍ਹਾਂ ਦੀ ਸਾਨੂੰ ਅਮੈਰੀਕਾ ਕਹਿੰਦੇ ਜਿਹਦੇ ਨਾ ਹਾਬੀ ਸੀ ਗਨ, ਤਰ੍ਹਾਂ ਤਰ੍ਹਾਂ ਦੇ ਮਾਡਲ ਜੇ ਵੋ, ਮੈਨੂੰ ਅੱਜ ਤੱਕ ਇੰਡੀਆ ਦੇ ਵਿੱਚ ਚਲੋ ਭਾਵੇਂ ਗੱਲ ਆਕਵਰਡ ਜਿਹੀ, ਇੱਕ ਪਿਸਟਲ ਨਹੀਂ ਉਹ ਵਧੀਆ ਬਣਾ ਸਕੇ, ਇੱਕ ਗਨ ਨਹੀਂ ਵਧੀਆ ਬਣਾ ਸਕੇ। ਸਾਡੇ ਘਰੇ ਤਿੰਨ ਚਾਰ ਬੰਦੂਕਾਂ ਹੁੰਦੀਆਂ ਸੀਗੀਆਂ, ਉਹ ਨਾਲੀਆਂ ਜਿਹੀਆਂ ਹੁੰਦੀਆਂ ਸ਼ਿਕਾਰ ਖੇਡਣ ਜਿਹਨਾਂ ਜਾਂਦੀ ਹੁੰਦੀ ਸੀ ਹੈ ਨਾ, ਜਿਹੜੀ ਅਸਲੀ ਗਨ ਹੁੰਦੀ ਸੀ ਉਹ ਬਾਹਰੋਂ ਮਤਲਬ ਆਉਣੀ, ਜੇ ਗਨ ਹੈਗੀ ਆ ਕਾਰਟਰੀਜ ਜਿਹੜੀ ਆ ਬੈਸਟ ਬਾਹਰਲੀ ਹੁੰਦੀ ਸੀ ਜੋ ਸ਼ਿਕਾਰ ਲੈਣਾ, ਇੰਡੀਆ ਦੀ ਤਾਂ ਕਾਰਟਰੀਜ ਮੈਂ ਬਰਡ ਭੁੱਗੀਆਂ ਘੱਗੀਆਂ ਮਾਰ ਵਾਲੀਆਂ ਹੁੰਦੀਆਂ ਸੀ, ਹੁਣ ਜੋ ਮਰਜ਼ੀ ਕਹੇ ਜਾਣਾ, ਹੁਣ ਇਹਨਾਂ ਨੇ ਜਰਮਨੀ ਦੀਆਂ ਵੀ ਇਹਨਾਂ ਨੂੰ ਆਉਣ ਲੱਗ ਗਈਆਂ, ਪੈਸੇ ਦੇ ਕੇ ਤਾਂ ਜਿੱਥੋਂ ਮਰਜ਼ੀ ਚੀਜ਼ ਲੈ। ਜੇ ਇਹਨਾਂ ਕੋਲ ਏਡਾ ਵੱਡਾ ਬ੍ਰੇਨ ਸੀ ਤੇ ਜਿੰਨੀਆਂ ਵੀ ਐਡਵਾਂਸ ਚੀਜ਼ਾਂ ਹੋਈਆਂ, ਹੁਣ ਪਿਛਲੇ 100 ਸਾਲ ਦੇ ਵਿੱਚ ਰੇਡੀਓ ਤੋਂ ਲੱਗ ਕੇ, ਹਾਂਜੀ, ਆ ਟੀਵੀ ਕੈਮਰੇ, ਟੀਵੀ ਦੀ ਇਨਵੈਂਸ਼ਨ, ਫੋਨ ਦੀ ਇਨਵੈਂਸ਼ਨ, ਸਾਰਾ ਕੁਛ ਅਮਰੀਕਾ ਦੇ ਵਿੱਚ ਹੋਇਆ। ਇਹ ਏਡੇ ਮਹਾਂਭਾਰਤੀ ਇਹਨਾਂ ਦਾ ਦਿਮਾਗ ਸੋਨੇ ਹੋ ਗਿਆ ਸੀ, ਇਹਨਾਂ ਕੋਈ ਇਹੋ ਜਿਹੀ ਕਾਢ ਵੱਡੀ ਕੱਢੀ ਨਹੀਂ। ਦੂਜੀ ਗੱਲ ਇਹ ਵੀ ਆ, ਮੈਂ ਇੱਥੇ ਆ ਕੇ ਗੱਲ ਖਤਮ ਕਰਦਾ, ਇਸ ਵਕਤ ਮੈਂ ਜਿੰਨਾ ਵੀ ਸਾਇੰਟਿਫਿਕ ਕੋਈ ਵੀ ਚੀਜ਼ ਫੋਲੋ ਕਰਦਾ, ਦੁਨੀਆਂ ਦੇ ਜਿੰਨੇ ਵੀ ਟਾਪ ਨਾਚ ਸਾਇੰਟਿਸਟ ਆ ਉਹ ਸਾਰੇ ਅਮਰੀਕਾ ਵਿੱਚ, ਅੱਧੇ ਕੁ ਤਾਂ ਮੈਨੂੰ ਲੱਗਦਾ ਨਿਊਯਾਰਕ ਯੂਨੀਵਰਸਿਟੀਆਂ ਦੇ ਵਿੱਚ ਹੀ ਹੋਣੇ। ਹਾਂਜੀ, ਕਿੱਥੇ ਇਹਨਾਂ ਦੇ ਆਪ ਅਗਲੇ ਦਿਨ ਉਹਨੇ ਚੰਦਰਯਾਨ ਭੇਜਿਆ, ਉਹ ਇੱਕ ਡਿੱਗ ਪਿਆ ਸੀ, ਦੂਜਾ ਆਪਾਂ ਨੇ ਫਿਰ ਕਿਹੜੇ ਮੰਦਰ 'ਚ ਜਾ ਕੇ ਮੱਥਾ ਟੇਕਿਆ, ਇਹ ਪੂਜਾ ਕੀਤੀ, ਸਾਰਾ ਕਰਨ ਕਰਾਉਣ ਤੋਂ ਬਾਅਦ ਇਹਨਾਂ ਨੇ ਕੋਈ ਛੋਟਾ ਜਿਹਾ ਖਿਡਾਉਣਾ ਉੱਥੇ ਲੈਂਡ ਕਰ ਲਿਆ, ਹੁਣ ਉਹਦਾ ਨਾਂ ਰੱਖ ਲੈਣਾ ਬ੍ਰਹਮਾ ਲੈਂਡ।
ਧੰਨਵਾਦ ਜੀ, ਧੰਨਵਾਦ। ਦੇਖੋ, ਆਪਣਾ ਗੱਲ ਕਰਨ ਦਾ ਮਕਸਦ ਇਹ ਨਹੀਂ ਵੀ ਆਪਾਂ ਜਿਹੜੇ ਦੇਸ਼ ਚੋਂ ਆਇਆ ਦੇਖੋ ਉੱਥੋਂ ਦੀ ਮਿੱਟੀ ਦਾ ਖਾਧਾ, ਆਪਾਂ ਕੋਈ ਉਹਦੀ ਬੁਰਿਆਈ ਨਹੀਂ ਕਰ ਰਹੇ, ਪਰ ਕ੍ਰਿਟੀਸਿਜ਼ਮ ਜ਼ਰੂਰੀ ਹੁੰਦਾ, ਕ੍ਰਿਟੀਸਿਜ਼ਮ ਬਹੁਤ ਜ਼ਰੂਰੀ ਹੁੰਦਾ। ਸਾਨੂੰ ਉਸ ਦੇਸ਼ ਨਾਲ ਵੀ ਪਿਆਰ, ਉਸ ਮਿੱਟੀ ਨਾਲ ਪਿਆਰ ਆ, ਸਤਿਕਾਰ ਕਰਦੇ ਹਾਂ, ਪਰ ਸੱਚਾਈ ਨੂੰ ਸਮਝਣਾ ਬਹੁਤ ਵੱਡੀ ਗੱਲ ਆ, ਸੱਚਾਈ ਨੂੰ ਸਮਝਣਾ ਬਹੁਤ ਵੱਡੀ ਗੱਲ ਆ। ਜਿਹੜਾ ਬੰਦਾ ਸੱਚਾਈ ਦੇ ਨੇੜੇ ਹੋ ਜਾਂਦਾ ਨਾ, ਉਹਨੂੰ ਪਤਾ ਲੱਗ ਜਾਂਦਾ ਵੀ ਘਟਨਾਵਾਂ ਦੇ ਪਿੱਛੇ ਕੀ ਕਾਰਨ ਨੇ। ਹੁਣ ਪਾਰਲੀਮੈਂਟ ਦੇ ਵਿੱਚ, ਪਾਰਲੀਮੈਂਟ ਜਿੱਥੇ ਪੂਰੀ ਫਿਰਕਾ ਪ੍ਰਸਤੀ ਹੈ, ਜਿੱਥੇ ਇੱਕ ਐਮ ਪੀ ਚੁਣਿਆ ਹੋਇਆ, ਐਕਸਪੈਕਟ ਕੀਤਾ ਜਾਂਦਾ ਵੀ ਚੁਣਿਆ ਹੋਇਆ ਬੰਦਾ ਸਿਆਣਾ ਹੋ, ਉਹ ਸਿੱਧਾ ਹੀ ਕਹਿ ਰਿਹਾ ਓਏ ਉਹ ਟੈਰੋਰਿਸਟ, ਉਹ ਉਗਰਵਾਦੀ, ਉਹ ਮੁੱਲੇ, ਮਤਲਬ ਮਾਈਨੋਰਟੀ ਦੇ ਖਿਲਾਫ ਜ਼ਹਿਰ ਉਗਲੀ ਜਾ ਰਹੀ ਹੈ ਪੂਰੀ ਦੀ ਪੂਰੀ। ਅਤੇ ਇਹ ਕਿਉਂ ਆ, ਲੋਕਾਂ ਨੂੰ ਹਿੰਦੂ ਮੁਸਲਮਾਨ ਦੇ ਨਾਂ 'ਤੇ ਲੜਾਉਣ ਦੀ ਸਾਜਿਸ਼ 'ਤੇ ਅੱਗੇ 24 ਦੇ ਵਿੱਚ ਚੋਣਾਂ ਨੇ, ਅਤੇ ਫਿਰ ਜਿਹੜੇ ਆਪਣੇ ਆਪ ਨੂੰ ਚੌਂਕੀਦਾਰ ਕਹਾਉਂਦੇ ਉਹਨਾਂ ਨੇ ਗੱਦੀਆਂ ਦੇ ਉੱਤੇ ਬੈਠ ਜਾਣਾ। ਮੈਂ ਇੱਥੇ ਕਈ ਵਾਰੀ ਲੋਕਾਂ ਤੋਂ ਗੱਲਾਂ ਸੁਣਦਾ, ਕਹਿਣਗੇ ਜੀ ਇੰਡੀਆ ਤਾਂ ਬਹੁਤ ਤਰੱਕੀ ਕਰ ਰਿਹਾ, ਬਹੁਤ ਤਰੱਕੀ ਕਰ ਰਿਹਾ। ਜਿਹੜਾ ਦੇਸ਼ ਆਪਦੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇ ਸਕਿਆ, ਇੰਨਾ ਵੱਡਾ ਪੋਟੈਂਸ਼ੀਅਲ, ਐਡੀ ਵੱਡੀ, ਜਾਣੀ ਇਹਨੂੰ ਕਿਹੜਾ ਸ਼ਬਦ ਯੂਜ਼ ਕਰੋਗੇ, ਇੰਨਾ ਵੱਡਾ ਐਸੈਟ ਆ ਤੁਹਾਡੇ ਕੋਲ, ਵੀ ਨੌਜਵਾਨ ਨੇ, ਯੰਗ, ਦੁਨੀਆ ਦੇ ਸਭ ਤੋਂ ਯੰਗ ਬੰਦੇ ਤੁਹਾਡੇ ਕੋਲ ਨੇ, ਇਹਨਾਂ ਨੂੰ ਕੰਮ 'ਤੇ ਲਾਓ, ਇਹਨਾਂ ਤੋਂ ਕੰਮ ਲਓ, ਉਹ ਧਰਮ ਦੇ ਨਾਂ 'ਤੇ ਲੜਾ ਰਹੇ ਆ ਉਹਨਾਂ ਨੂੰ। ਹੈਰਾਨੀ ਹੁੰਦੀ ਆ ਜੀ, ਹੈਰਾਨੀ ਹੁੰਦੀ ਆ, ਫਿਰ ਦੂਜੇ ਦੇਸ਼ਾਂ ਦੇ ਵਿੱਚ ਜਾ ਕੇ ਪੁੱਠੇ ਕੰਮ ਕਰਦੇ ਨੇ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ, ਕੀ ਕਹਿਣਾ ਚਾਹੁੰਦੇ ਹੋ?
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਅਤੇ ਜਿਹੜਾ ਮਤਲਬ ਇਹ ਧਰਮ ਦੇ ਨਾਂ 'ਤੇ ਜਿਹੜਾ ਹਿੰਦੁਸਤਾਨ ਦਾ ਜੀ, ਮਤਲਬ ਜਿੰਨੇ ਜਦੋਂ ਦੇ ਇੱਦਾਂ ਹੋ ਰਿਹਾ, ਉਹਨਾਂ ਨੇ ਪੱਠਾ ਬਿਠਾ ਲਿਆ, ਧਰਮ ਇਜ਼ ਬਿਗ ਪ੍ਰੋਬਲਮ, ਭਾਵੇਂ ਕਿਹੜੀ ਵੀ ਧਰਮ ਆ। ਹਾਂਜੀ, ਉਹ ਧਰਮ ਦੇ ਨਾਲ ਕਰਕੇ ਹੀ ਇੰਨਾ ਪ੍ਰੋਬਲਮ ਆਈ ਆ। ਧਰਮ ਮਤਲਬ ਤੁਸੀਂ ਧਰਮ ਕਰਕੇ ਹੀ ਲੋਕੀ ਲੜਦੇ ਆ, ਤੇ ਉਹ ਵੀ ਲੋਕੀ ਵੀ ਇੱਕ ਦੂਜੇ ਨੂੰ ਮਾਰਦੇ ਹੋਏ ਆ। ਹਾਂਜੀ
ਬਿਲਕੁਲ। ਹੈਲੋ, ਹਾਂਜੀ ਹਾਂਜੀ ਹਾਂਜੀ, ਸੁਣ
ਰਹੇ ਹਾਂ। ਇੱਕ ਗੱਲ ਹੋਰ ਜੀ, ਜਿਹੜੀ ਤੁਸੀਂ ਇੱਕ ਮਤਲਬ ਬੰਦੇ ਕੁਛ ਕਹਿੰਦੇ ਆ, ਮਤਲਬ ਕੁਛ ਕੌਮਾਂ ਕਹਿੰਦੀਆਂ ਬਹਾਦਰ ਕੌਮ, ਬਹਾਦਰ ਕੌਮ ਦੀ ਡੈਫੀਨੇਸ਼ਨ ਕੀ ਆ? ਵੀ ਮੈਨੂੰ ਇਹ ਨੀ ਸਮਝ ਵੀ ਜਿਹੜੇ ਬਾਕੀਆਂ ਦੇ ਵਿੱਚ ਖੂਨ ਨੀ ਹੈਗਾ, ਬਾਕੀਆਂ 'ਚ ਜਾਨ ਨੀ ਹੈਗਾ, ਉਹਨਾਂ 'ਚ ਗੁੱਸਾ ਨੀ ਹੈਗਾ, ਉਹਨਾਂ 'ਚ ਪਿਆਰ ਨੀ ਹੈਗਾ, ਉਹਨਾਂ 'ਚ ਜਜ਼ਬਾ ਨੀ ਹੈਗਾ, ਉਹ ਸਾਰੇ ਐਵੇਂ? ਇਹ ਮੈਨੂੰ ਜਰਾ ਡੈਫੀਨੇਸ਼ਨ ਦੱਸ ਦਿਓ। ਥੈਂਕ ਯੂ।
ਧੰਨਵਾਦ ਜੀ, ਧੰਨਵਾਦ ਤੁਹਾਡਾ। ਦੁਨੀਆ ਦੇ ਕਲਚਰ ਬਾਰੇ ਜਦੋਂ ਸਟੱਡੀ ਕਰਦੇ ਹਾਂ, ਅਲੱਗ ਅਲੱਗ ਰਿਲੀਜਨਸ ਬਾਰੇ ਸਟੱਡੀ ਕਰਦੇ ਹਾਂ, ਤਾਂ ਸਾਰੇ ਹੀ ਆਪੋ ਆਪਣੀ ਥਾਂ ਬਹਾਦਰ ਹੁੰਦੇ ਨੇ। ਪ੍ਰੋਬਲਮ ਇਹ ਹੈ ਵੀ ਸਾਨੂੰ ਆਪਣੀ ਬਹਾਦਰੀ ਦਾ ਪਤਾ ਹੁੰਦਾ, ਦੁਨੀਆ ਦੇ ਹੋਰ ਹਿੱਸਿਆਂ ਬਾਰੇ ਪਤਾ ਹੀ ਨਹੀਂ ਹੁੰਦਾ, ਜਾਣਕਾਰੀ ਹੀ ਨਹੀਂ ਹੁੰਦੀ, ਤਾਂ ਫਿਰ ਅਸੀਂ ਆਪਣੇ ਆਪ ਨੂੰ ਵੀ ਬਹਾਦਰ ਕਹਿਣਾ। ਧੰਨਵਾਦ ਜੀ ਤੁਹਾਡਾ। ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਫਿਰ ਆਪਾਂ ਗੱਲਬਾਤ ਨੂੰ ਅੱਗੇ ਤੋਰਦੇ ਹਾਂ।
ਹੈਲੋ ਬੀਬੀ, ਮੁਬਾਰਕਾਂ, ਸਾਡੀ ਸਾਰੀ ਫੈਮਿਲੀ ਦਾ ਇਮੀਗ੍ਰੇਸ਼ਨ ਵੀਜ਼ਾ ਆ ਗਿਆ, ਨੈਕਸਟ ਵੀਕ ਸਾਡੀ ਫਲਾਈਟ ਹੈ।
ਜਸਜੀਤ, ਵੀਜ਼ਾ ਆ ਗਿਆ, ਦਿਲ ਕਰਦਾ ਪਲਕ ਚਪਕਦੇ ਤੇਰੇ ਕੋਲ ਪਹੁੰਚ ਜਾਵਾਂ।
ਆਖਿਰਕਾਰ ICC ਇਮੀਗ੍ਰੇਸ਼ਨ ਦੀ ਬਦੌਲਤ ਮੇਰਾ ਕੈਨੇਡਾ ਚ ਪੜ੍ਹਨ ਦਾ ਸੁਪਨਾ ਸੱਚ ਹੋ ਹੀ ਗਿਆ।
ਇਹਨਾਂ ਸਭ ਖੁਸ਼ੀਆਂ ਤੇ ਖੇੜਿਆਂ ਦਾ ਰਾਜ਼ ICC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਸੰਬੰਧੀ ਹਰ ਤਰ੍ਹਾਂ ਦੀਆਂ ਸਰਵਿਸਿਜ਼ ਲਈ ਕੰਟੈਕਟ ICC ਇਮੀਗ੍ਰੇਸ਼ਨ 9054612424 ਜਾਂ ਫਿਰ ਪਹੁੰਚੋ 1137 ਡੈਰੀ ਰੋਡ, ਮਿਸੀਸਾਗਾ। ICC ਇਮੀਗ੍ਰੇਸ਼ਨ।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਬ੍ਰੈਂਪਟਨ ਦੇ ਸ਼ਾਪਰਸ ਵਰਲਡ ਤੇ ਸ਼ੈਲਡਨ ਕਾਲਜ ਦੇ ਨੇੜੇ 26 ਸਟੋਰੀ ਡੂਓ ਕੌਂਡੋਜ਼ ਵਿੱਚ ਯੂਨਿਟ ਬੁੱਕ ਕਰਵਾਉਣ ਦਾ ਸੁਨਹਿਰੀ ਮੌਕਾ। ਫਿਊਚਰ LRT ਟਰਮੀਨਲ ਦੇ ਬਿਲਕੁਲ ਨੇੜੇ, ਵਾਜਬ ਕੀਮਤਾਂ, ਫ੍ਰੀ ਅਸਾਈਨਮੈਂਟ, ਫ੍ਰੀ ਅਪਲਾਈਂਸਿਸ ਤੇ ਫ੍ਰੀ ਲੀਜ਼ਿੰਗ ਸਰਵਿਸਿਜ਼। ਡਿਪੋਜ਼ਿਟ ਸਿਰਫ 5%। ਜੀ ਹਾਂ, ਸਿਰਫ 5% ਡਿਪੋਜ਼ਿਟ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-36, 647-300-8436। ਡੂਓ ਕੌਂਡੋਜ਼।
ਪੀਜ਼ਾ 1957 ਤੋਂ ਟੋਰੋਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫ੍ਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ, ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇਨਸਪਾਇਰਡ ਬਾਈ ਇਟਲੀ। ਵੀ ਆਰ ਨਾਓ ਸਰਵਿੰਗ ਇਨ ਬ੍ਰੈਂਟਨ ਐਂਡ ਮਿਸਿਸਾਗਾ। ਓਪਨਿੰਗ ਵਾਕ ਇਨ ਸਪੈਸ਼ਲ, ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਡਿਪ ਫਾਰ ਜਸਟ $28.95।
ਆਰਡਰ ਆਨਲਾਈਨ ਐਟ mamaspizza.com।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਪੀਜ਼ਾ ਡੀਪੋ ਦਾ ਪੀਜ਼ਾ, ਪੀਜ਼ਾ।
ਪੀਜ਼ਾ ਡਿਪੂ ਦੀ ਇੱਕ ਨਵੀਂ ਪੇਸ਼ਕਸ਼। ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੂ ਦਾ ਪੀਜ਼ਾ, ਪੀਜ਼ਾ ਡਿਪੂ ਦਾ ਪੀਜ਼ਾ।
ਪੀਜ਼ਾ ਡਿਪੂ, ਕਾਲ 310-9711,
ਦੈਟਸ 310-9711। ਪੀਜ਼ਾ ਡਿਪੂ ਦਾ ਪੀਜ਼ਾ।
ਰਾਜਪਾਲ ਬਰਾੜ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਜੀ ਤੁਹਾਨੂੰ ਗਾਈਡ ਕਰਦੇ ਨੇ ਵੀ ਜੇ ਤੁਸੀਂ ਪੈਸੇ ਜੋੜ ਕੇ ਰੱਖੇ ਹੋਏ ਆ ਤਾਂ ਕਿੱਥੇ ਇਨਵੈਸਟ ਕਰੋਗੇ, ਆਪਣਾ ਇਨਵੈਸਟਮੈਂਟ ਪੋਰਟਫੋਲੀਓ ਚੈੱਕ ਕਰਾ ਲਿਆ ਕਰੋ। ਕਈ ਵਾਰੀ ਮਿਹਨਤ ਤੁਸੀਂ ਬਹੁਤ ਕਰਦੇ ਹੋ ਪੈਸੇ ਜੋੜ ਕੇ ਰੱਖੇ ਹੁੰਦੇ, ਪਰ ਪੈਸੇ ਦੀ ਡੀਵੈਲਿਊਏਸ਼ਨ ਹੋਈ ਜਾਂਦੀ ਆ ਅਤੇ ਕਈ ਥਾਈਂ ਕਈ ਵਾਰੀ ਬੈਂਕ ਆ ਜਿਹੜੀ ਉਹ ਤੁਹਾਨੂੰ ਸੇਵਿੰਗ ਅਕਾਊਂਟ 'ਚ ਪੈਸੇ ਪਏ ਹੁੰਦੇ ਆ ਤੁਹਾਡੇ ਜਾਂ TFSA 'ਚ ਪਏ ਹੁੰਦੇ ਆ, ਪਰ ਤੁਹਾਨੂੰ ਦੱਸਦੇ ਹੀ ਨਹੀਂ ਵੀ ਅੱਗੇ ਕਿੱਥੇ ਵਰਤੇ ਜਾ ਰਹੇ ਆ। ਬਰਾੜ ਸਾਹਿਬ ਕਹਿੰਦੇ ਨੇ ਜੀ ਇਹ ਮੈਟਰ ਕਰਦਾ ਵੀ ਤੁਹਾਡੇ ਗਰੋਥ ਕਿੰਨੀ ਹੋ ਰਹੀ ਆ, ਕਿੱਥੇ ਲੱਗ ਰਹੇ ਨੇ ਤੁਹਾਡੇ ਪੈਸੇ। ਅੱਛਾ, ਇਸ ਤੋਂ ਬਿਨਾਂ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ ਕਰਵਾਉਣੀ ਆ, ਆਪਣੇ ਆਪ ਨੂੰ ਫੁੱਲੀ ਪ੍ਰੋਟੈਕਟਡ ਰੱਖਣਾ, ਫਿਰ ਵੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਲਿਓ। 416-917-1456, 416-917-1456 ਇਹਨਾਂ ਦਾ ਨੰਬਰ ਹੈਗਾ। ਔਰਾ ਕਿਚਨ ਵਾਲੇ ਬਹੁਤ ਸੋਹਣੀਆਂ ਕਿਚਨ ਬਣਾਉਂਦੇ ਨੇ ਜੀ। 905-673-2872 ਇਹਨਾਂ ਦਾ ਨੰਬਰ, 9056732872। ਤੁਸੀਂ ਘਰ ਬਣਾ ਰਹੇ ਹੋ ਨਵਾਂ ਆਪਣਾ ਆਪੇ ਕਸਟਮ ਬਿਲਟ ਹੋਮ, ਜਾਂ ਤੁਸੀਂ ਪੁਰਾਣਾ ਘਰ ਰਿਹਾ ਅਤੇ ਉਹਨੂੰ ਢਾਹ ਕੇ ਨਵਾਂ ਬਣਾਉਣਾ ਜਾਂ ਰੈਨੋਵੇਸ਼ਨ ਕਰ ਰਹੇ ਹੋ, ਕਿਚਨ ਤੁਹਾਡੀ ਤੁਹਾਨੂੰ ਚਾਹੀਦਾ, ਲੱਗਦਾ ਵੀ ਕਿਚਨ ਵਾਲਾ ਕੋਈ ਹੋਵੇ ਇਹੋ ਜਿਹਾ ਜਿਹੜਾ ਸੋਹਣੀ ਜਿਹੀ ਕਿਚਨ ਬਣਾ ਦੇ, ਫਿਰ ਤੁਸੀਂ ਜੀ ਇਹਨਾਂ ਨਾਲ ਸੰਪਰਕ ਕਰ ਲਿਓ। 905-673-2872 ਹਾਈ ਐਂਡ ਕਿਚਨ ਬਣਾਉਣ ਦੇ ਸਪੈਸ਼ਲਿਸਟ ਨੇ, ਬਹੁਤ ਵਧੀਆ ਇਹਨਾਂ ਨੇ ਨਾ ਸਿਆਣੇ ਐਕਸਪੀਰੀਅੰਸ ਡਿਜ਼ਾਈਨਰ ਰੱਖੇ ਹੋਏ ਨੇ, ਹਰ ਵਾਰੀ ਨਵੀਂ ਕਿਸਮ ਦੀ ਕਿਚਨ ਡਿਜ਼ਾਈਨ ਕਰਕੇ ਦਿੰਦੇ ਨੇ ਤੁਹਾਨੂੰ। 905-673-2872 ਇਹਨਾਂ ਦਾ ਨੰਬਰ, 9056732872 ਇਹਨਾਂ ਦਾ ਨੰਬਰ ਆ, ਤਾਲਮੇਲ ਕਰ ਲਿਓ। ਮੋਰਗੇਜ ਜੇ ਦੋਸਤੋ ਤੁਸੀਂ ਕਰਵਾਉਣੀ ਆ ਆਪਣੀ, ਅਤੇ ਫਿਰ ਤੁਸੀਂ ਤਾਲਮੇਲ ਕਰਿਓ ਜੀ ਭੁਪੇਸ਼ ਵਰਮਾ ਨਾਲ। ਇਹ ਜੀ ਮੋਰਗੇਜ ਫਾਈਨੈਂਸ਼ੀਅਲ ਹੱਬ ਦੇ ਨਾਲ ਕੰਮ ਕਰਦੇ ਨੇ ਅਤੇ ਤੁਹਾਡੀ ਮੋਰਗੇਜ ਜ਼ਰੂਰ ਕਰਵਾ ਕੇ ਦੇਣਗੇ। ਰੀਫਾਈਨੈਂਸਿੰਗ ਕਰਵਾਉਣੀ ਆ, ਲਾਈਨ ਆਫ ਕ੍ਰੈਡਿਟ ਲੈਣੀ ਆ, ਸੈਕਿੰਡ ਮੋਰਗੇਜ ਲੈਣੀ ਆ, ਫਸਟ ਟਾਈਮ ਹੋਮ ਬਾਇਰ ਹੋ, ਨਵੇਂ ਆਏ ਹੋ ਕੈਨੇਡਾ ਦੇ ਵਿੱਚ, ਅਤੇ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ ਕਲੋਜ਼ਿੰਗ ਤੋਂ 2-2.5 ਮਹੀਨੇ ਪਹਿਲਾਂ, ਅਤੇ ਹਰ ਹਾਲਤ ਤੁਹਾਡੀ ਮੋਰਗੇਜ ਕਰਵਾ ਕੇ ਦੇਣਗੇ। ਨੰਬਰ ਇਹਨਾਂ ਦਾ 6476247777, 647-624-7777। ਦੋਸਤੋ ਮੇਰੀ ਗੱਲਬਾਤ ਤੋਂ ਸਿੱਟਾ ਇਹ ਨਾ ਕੱਢ ਲਿਓ ਬਈ ਮੈਂ ਕੋਈ ਕਿਸੇ ਧਰਮ ਦੇ ਖਿਲਾਫ ਹਾਂ। ਮੈਂ ਆਪ ਨੌਨ ਰਿਲੀਜੀਅਸ ਹਾਂ, ਮੈਂ ਖਿਲਾਫ ਨਹੀਂ ਹੈਗਾ ਕਿਸੇ ਧਰਮ ਦੇ ਖਿਲਾਫ ਨਹੀਂ। ਮੈਨੂੰ ਤਾਂ ਧਾਰਮਿਕ ਬੰਦੇ ਸੋਹਣੇ ਹੀ ਬੜੇ ਲੱਗਦੇ ਆ ਜੀ, ਨੌਨ ਰਿਲੀਜੀਅਸ ਮੈਨੂੰ ਉਸ ਤੋਂ ਸੋਹਣੇ ਲੱਗਦੇ ਆ। ਮੈਂ ਅਲੱਗ ਅਲੱਗ ਦੇਸ਼ਾਂ ਦੇ ਮਤਲਬ ਜਿਹੜੇ ਹੈਗੇ ਆ ਵੀਡੀਓਜ਼ ਦੇਖਦਾ, ਸਾਰੇ ਕਲਚਰਸ ਆ ਜਿਹੜੇ ਉਹਨਾਂ ਦੀ ਤਾਰੀਫ ਕਰਦੇ ਹਾਂ ਆਪਾਂ। ਮਤਲਬ ਜਿਵੇਂ ਤੁਸੀਂ ਫੁਲਵਾੜੀ ਦੇ ਵਿੱਚ ਜਾਓ, ਅਲੱਗ ਅਲੱਗ ਤਰ੍ਹਾਂ ਦੇ ਫੁੱਲ ਆ ਜਿਹੜੇ ਉਹ ਖਿੜੇ ਹੋਏ ਹੋਣ ਤਾਂ ਕਿੰਨੇ ਸੋਹਣੇ ਲੱਗਦੇ ਆ, ਜੇ ਇੱਕੋ ਤਰ੍ਹਾਂ ਦੇ ਹੀ ਹੋਣ ਤਾਂ ਫਿਰ ਉਹ ਬੰਦਾ ਬੋਰ ਜਿਹਾ ਹੋ ਜਾਂਦਾ ਨਾ। ਬਾਕੀ ਅਲੱਗ ਅਲੱਗ ਤਰ੍ਹਾਂ ਦੇ ਰਸਮੋ ਰਿਵਾਜ, ਮਜ਼ਾ ਆ ਜਾਂਦਾ ਬੰਦਾ ਜਦੋਂ ਅਲੱਗ ਅਲੱਗ ਰਿਲੀਜੀਅਸ ਸੈਰੇਮਨੀਜ਼ ਜਾਂਦਾ ਜਾਂ ਨੌਨ ਰਿਲੀਜੀਅਸ ਸੈਰੇਮਨੀਜ਼ ਜਾਂਦਾ। ਮੈਨੂੰ ਨਹੀਂ ਪਤਾ ਵੀ ਤੁਸੀਂ ਨੌਨ ਰਿਲੀਜੀਅਸ ਸੈਰੇਮਨੀਜ਼ ਦੇ ਵਿੱਚ ਜਾਂਦੇ ਹੋ ਕਿ ਨਹੀਂ, ਪਰ ਮੈਂ ਤਾਂ ਜ਼ਰੂਰ ਜਾਂਦਾ ਜੀ। ਮੈਨੂੰ ਤਾਂ ਜਿੱਥੇ ਮੌਕਾ ਮਿਲ ਜੇ, ਗੁਰਦੁਆਰਾ ਹੋਵੇ, ਮੰਦਰ ਹੋਵੇ, ਮਸੀਤ ਹੋਵੇ, ਅਤੇ ਜੇ ਕਿਤੇ ਨੌਨ ਰਿਲੀਜੀਅਸ ਥਾਂ 'ਤੇ ਵੀ ਜਾਣਾ ਪੈ ਜਾਵੇ ਮੈਂ ਤਾਂ ਉੱਥੇ ਵੀ ਜਾਂਦਾ। ਮੇਰੇ ਕਹਿਣ ਦਾ ਮਤਲਬ ਐਂ ਹੈਗਾ ਬਈ ਇਹ ਨਾ ਸਾਡੇ ਆਪੋ ਆਪਣੇ ਵਿਸ਼ਵਾਸ ਨੇ, ਸਾਨੂੰ ਆਪੋ ਆਪਣੇ ਤੱਕ ਹੀ ਸੀਮਤ ਰੱਖਣੇ ਚਾਹੀਦੇ ਆ। ਕਿਸੇ ਨੂੰ ਕਹਿਣਾ ਬਈ ਭਾਈ ਤੇਰਾ ਧਰਮ ਕੀ ਹੈ, ਵੀ ਤੂੰ ਕਿਸੇ ਤੋਂ ਕੀ ਲੈਣਾ, ਅਗਲੇ ਦਾ ਧਰਮ ਕੋਈ ਹੋਵੇ ਨਾ ਹੋਵੇ, ਹੈ ਨਾ। ਅੱਛਾ, ਤਾਂ ਬਹੁਤ ਸਾਰੇ ਨਾ ਜਿਹੜੇ ਤਰਕਸ਼ੀਲ ਨੇ ਮੇਰੀ ਇਸ ਗੱਲ 'ਤੇ ਕਈ ਵਾਰੀ ਨਾਰਾਜ਼ ਹੋ ਜਾਂਦੇ ਨੇ, ਕਹਿੰਦੇ ਤੂੰ ਐਂ ਕਿਉਂ ਕਹਿੰਦਾ। ਧਰਮਾਂ ਨੇ ਆਪੋ ਆਪਣਾ ਰੋਲ ਬਹੁਤ ਵਧੀਆ ਤਰੀਕੇ ਨਾਲ ਅਦਾ ਕੀਤਾ ਸਮਾਜਿਕ ਵਿਕਾਸ ਦੇ ਵਿੱਚ। ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਸੀ, ਬੜੀ ਵਧੀਆ ਡਿਬੇਟ ਚੱਲਦੀ ਹੁੰਦੀ ਸੀ। ਤੁਸੀਂ ਪੁਰਾਣੀਆਂ ਨਾ ਡਿਬੇਟਸ ਪੜ੍ਹੋ, ਜਿਹੜੇ ਰਿਲੀਜੀਅਸ ਪਰਸਨੈਲਿਟੀਜ਼ ਨੇ ਨਾ ਪੁਰਾਣੇ ਸਮੇਂ ਦੀਆਂ, ਤੁਸੀਂ ਹਜ਼ਰਤ ਮੁਹੰਮਦ ਬਾਰੇ ਪੜ੍ਹੋ, ਤੁਸੀਂ ਈਸਾ ਮਸੀਹ ਬਾਰੇ ਪੜ੍ਹੋ, ਤੁਸੀਂ ਬਾਬੇ ਨਾਨਕ ਬਾਰੇ ਪੜ੍ਹੋ, ਤੁਸੀਂ ਬੁੱਧ ਬਾਰੇ ਪੜ੍ਹੋ, ਤੁਸੀਂ ਪੁਰਾਣੇ ਚਾਈਨੀਜ਼ ਜਿਹੜੇ ਫਿਲੋਸਫਰ ਸੀ ਉਹਨਾਂ ਬਾਰੇ ਪੜ੍ਹੋ, ਉਹਨਾਂ ਦੀਆਂ ਯਾਤਰਾਵਾਂ ਇੰਡੀਆ 'ਚ ਹੁੰਦੀਆਂ ਸੀ, ਹਿਊਨ ਸਾਂਗ ਇੰਡੀਆ ਦੇ ਵਿੱਚ ਆਇਆ ਸੀ, ਉਹਨਾਂ ਬਾਰੇ ਪੜ੍ਹੋ, ਉਸ ਸਮੇਂ ਦੇ ਹਾਲਾਤ ਬਾਰੇ ਪੜ੍ਹ ਕੇ ਦੇਖੋ, ਤੁਸੀਂ ਹਿੰਦੂ ਫਿਲੋਸਫਰਸ ਨੇ ਜਿਹੜੇ ਅਲੱਗ ਅਲੱਗ ਉਹਨਾਂ ਬਾਰੇ ਪੜ੍ਹ ਕੇ ਦੇਖੋ, ਤੁਸੀਂ ਹੈਰਾਨ ਹੋ ਜਾਓਗੇ ਵੀ ਉਸ ਵੇਲੇ ਸਮਾਜ ਦੇ ਕੀ ਹਾਲਾਤ ਸੀ, ਕਿਵੇਂ ਉਹਨਾਂ ਨੇ ਇੱਕ ਨਵੀਂ ਜੀਵਨ ਜਾਂਚ ਦੇ ਕੇ ਲੋਕਾਂ ਨੂੰ ਇੱਕ ਸਿੱਧੇ ਪਾਸੇ ਪਾਇਆ ਸੀ। ਪਰ ਹਾਕਮਾਂ ਨੇ ਕੀ ਕੀਤਾ, ਰਾਜਿਆਂ ਨੇ, ਹਾਕਮ ਜਮਾਤਾਂ ਨੇ ਨਾ ਇਹਨਾਂ ਨੂੰ ਤਾਂ ਬਹੁਤ ਸੋਹਣੀ ਚੀਜ਼ ਲੱਭ ਗਈ ਲੋਕਾਂ ਨੂੰ ਯੂਜ਼ ਕਰਨ ਲਈ, ਧਰਮ ਦੇ ਨਾਂ 'ਤੇ ਲੜਾ ਕੇ, ਕਿਉਂਕਿ ਵਿਸ਼ਵਾਸ ਅੱਡ ਅੱਡ ਨੇ। ਇਹ ਕਹਿੰਦੇ ਜੇ ਤੁਹਾਡਾ ਆਹ ਵਿਸ਼ਵਾਸ, ਉਹਦਾ ਉਹ ਵਿਸ਼ਵਾਸ, ਬਸ ਦੋਨਾਂ ਨੂੰ ਲੜਾਈ ਜਾਓ, ਆਪ ਮੌਜਾਂ ਕਰੋ। ਇਸ ਗੱਲ ਤੋਂ ਬਚਣ ਦੀ ਲੋੜ ਆ। ਅੱਛਾ, ਜਿਹੜਾ ਬੰਦਾ ਜਿੰਨਾ ਧਰਮ ਦੇ ਨੇੜੇ ਹੁੰਦਾ, ਜਦੋਂ ਲਿਟਰੇਚਰ ਪੜ੍ਹਦਾ ਨਾ, ਉਨਾ ਹੀ ਉਹ ਨਾਸਤਿਕਤਾ ਵੱਲ ਵੱਧਦਾ। ਤੇ ਉਨਾ ਹੀ ਉਹ ਹੌਲੀ ਹੌਲੀ ਉਹ ਇਹਨਾਂ ਝਾਂਜਟਾਂ ਚੋਂ ਮੁਕਤ ਹੋ ਕੇ ਨਾ ਸਭ ਪਾਠ ਪੂਜਾ ਤੋਂ ਪਾਸੇ ਜਾ ਕੇ ਉਹ ਜਦੋਂ ਸਾਰੀਆਂ ਉਹਦੀਆਂ ਜੰਜੀਰਾਂ ਟੁੱਟਦੀਆਂ ਨਾ ਮਾਨਸਿਕ ਜੰਜੀਰਾਂ ਉਹ ਤਾਂ ਮਤਲਬ ਤੁਸੀਂ ਹੈਰਾਨ ਹੋ ਜਾਓਗੇ ਜੀ ਉਹਦੇ ਵਾਸਤੇ ਤਾਂ ਸਵਰਗ ਇੱਥੇ ਹੀ ਹੋ ਜਾਂਦਾ ਦੂਜਾ ਸਵਰਗ ਤਾਂ ਪਤਾ ਨਹੀਂ ਹੈ ਕਿ ਨਹੀਂ ਹੈ ਪਰ ਦੁਨੀਆਂ ਦੇ ਆਹ ਦੇਸ਼ ਨੇ ਜਿਹੜੇ ਸਕੈਂਡੀਨੇਵੀਅਨ ਕੰਟਰੀਜ਼ ਕਦੇ ਕਦੇ ਇਹਨਾਂ ਦੇ ਕਲਚਰ ਬਾਰੇ ਪੜ੍ਹ ਕੇ ਦੇਖਿਓ ਸਵਿਟਜ਼ਰਲੈਂਡ ਨਾਰਵੇ ਫਿਨਲੈਂਡ ਸਵੀਡਨ ਇੱਥੇ ਚਰਚਿਸ ਖਾਲੀ ਪਈਆਂ ਨੇ ਆਹ ਸਾਡੇ ਲੋਕ ਤਾਂ ਜਾ ਕੇ ਉੱਥੇ ਖੋਲ੍ਹਣ ਖੁੱਲ੍ਹਣ ਲੱਗ ਗਏ ਹੋਣਗੇ ਮਾੜੇ ਮੋਟੇ ਉਹ ਅੱਗੇ ਨਿਕਲ ਗਏ ਨੇ ਜੀ ਉਹ ਅਸਲੀ ਉਹ ਹਿਊਮਨਿਸਟ ਨੇ ਅਸਲੀ ਅਸਲੀ ਜਿਹੜੇ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਣ ਵਾਲੇ ਉਹ ਲੋਕ ਨੇ ਪੜ੍ਹਾਈ ਲਿਖਾਈ ਹੈ ਨਾ ਜਿਹੜੀ ਮੈਂ ਦੁਨਿਆਵੀ ਪੜ੍ਹਾਈ ਲਿਖਾਈ ਦੀ ਗੱਲ ਨਹੀਂ ਕਰਦਾ ਸਕੂਲੀ ਵਿੱਦਿਆ ਵਾਲੀ ਪੜ੍ਹਾਈ ਲਿਖਾਈ ਦੀ ਗੱਲ ਨਹੀਂ ਕਰਦਾ ਪਰ ਸੱਚੀ ਮੁੱਚੀ ਜੋ ਤੁਸੀਂ ਅਲੱਗ ਅਲੱਗ ਕਲਚਰਸ ਬਾਰੇ ਪੜ੍ਹੋਗੇ ਅਲੱਗ ਅਲੱਗ ਰਿਲੀਜਨਸ ਬਾਰੇ ਡੂੰਘਿਆਈ 'ਚ ਪੜ੍ਹੋਗੇ ਨਾ ਅਤੇ ਇੱਕ ਸਟੇਜ ਆ ਜੂਗੀ ਜਦੋਂ ਤੁਸੀਂ ਜਾ ਕੇ ਦੇਖੋਗੇ ਵੀ ਜਦੋਂ ਜਿਹੜੇ ਧਰਮ ਗੁਰੂ ਸੀ ਉਹਨਾਂ ਨੇ ਤਾਂ ਆਹ ਕੁਛ ਕਿਹਾ ਹੀ ਨਹੀਂ ਸੀ ਜਿਹੜਾ ਕੁਛ ਇਹ ਕੱਢੀ ਜਾਂਦੇ ਨੇ ਜਲੂਸ ਇੱਥੇ ਇੱਕ ਦੂਜੇ ਨੂੰ ਲੜਾਈ ਜਾਂਦੇ ਨੇ ਇੱਕ ਦੂਜੇ ਦੇ ਨਾਲ ਇਹਨਾਂ ਤੋਂ ਬਚਣ ਦੀ ਲੋੜ ਆ ਕਿਉਂਕਿ ਇਹ ਇਹ ਵੰਡੀਆਂ ਸਾਡੇ 'ਚ ਪਈਆਂ ਹੋਈਆਂ ਨੇ ਇਸ ਕਰਕੇ ਇਹ ਸਾਡੀ ਜ਼ਿੰਦਗੀ ਦੇ ਨਾ ਜਿਹੜੀਆਂ ਪ੍ਰੋਬਲਮਸ ਨੇ ਬੜੀਆਂ ਠੋਸ ਪ੍ਰੋਬਲਮਸ ਨੇ ਸਾਡੀ ਜ਼ਿੰਦਗੀ ਦੀਆਂ ਦੁਨੀਆਂ ਦੀਆਂ ਹਕੂਮਤਾਂ ਉਹ ਪ੍ਰੋਬਲਮਸ ਸੋਲਵ ਕਰਨ ਵੱਲ ਨਹੀਂ ਵੱਧ ਰਹੀਆਂ ਦੁਨੀਆਂ ਭਰ ਦੇ ਦੇਸ਼ਾਂ ਦੇ ਜਿਹੜੇ ਹਾਕਮ ਨੇ ਨਾ ਉਹ ਸਿਰਫ ਮੈਨੇਜ ਕਰ ਰਹੇ ਨੇ ਕੈਪੀਟਲ ਨੂੰ ਪੈਸੇ ਨੂੰ ਨੈਚੁਰਲ ਰਿਸੋਰਸਿਸ ਨੂੰ ਵੀ ਇਹਨੂੰ ਮੈਨੇਜ ਕਰਕੇ ਜਿਹੜੇ ਆਲਰੇਡੀ ਮੁਨਾਫਾਖੋਰੀ ਕਰਦੇ ਨੇ ਉਹਨਾਂ ਦਾ ਮੁਨਾਫਾ ਕਿਵੇਂ ਵਧਾਉਣਾ ਉਹਨਾਂ ਕੋਲ ਕੋਈ ਪ੍ਰੋਗਰਾਮ ਨਹੀਂ ਆਮ ਲੋਕਾਂ ਦੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਦਾ ਉਹ ਕਹਿੰਦੇ ਬਸ ਇਹ ਨਾ ਕੰਮ ਹੀ ਕਰਦੇ ਰਹਿਣ ਇਹਨਾਂ ਨੂੰ ਇੰਨਾ ਕੁ ਖਾਣ ਨੂੰ ਦਿਓ ਸੌਣ ਨੂੰ ਉਨਾ ਕੀ ਇਹਨਾਂ ਕੋਲ ਟਾਈਮ ਹੋਵੇ ਹੱਥਾਂ 'ਚ ਫੋਨ ਫੜੇ ਹੁਣ ਸਾਰਾ ਦਿਨ ਸੋਚੀ ਜਾਣ ਇੱਧਰੋਂ ਕੰਮ ਤੋਂ ਛੁੱਟੀ ਨਾ ਹੋ ਜੇ ਉੱਧਰ ਕਿਵੇਂ ਜਾਵਾਂਗੇ ਆਏ ਹਾਏ ਜੀ ਉੱਧਰ ਚਲੇ ਗਏ ਤਾਂ ਪਿਛਲੇ ਕੰਮ ਦਾ ਕੀ ਬਣੂੰਗਾ ਅੱਛਾ ਜੇ ਆਪਾਂ ਆਹ ਘਰ ਲੈ ਲਿਆ ਤਾਂ ਫਿਰ ਇਹਦੀ ਕਿਸ਼ਤ ਮਹਿੰਗੀ ਹੋਊਗੀ ਜੇ ਆਪਾਂ ਫਲਾਨੇ ਸਟੋਰ ਚਲੇ ਗਏ ਤਾਂ ਉੱਥੇ $1 ਸਸਤੀ ਸੇਲ ਲੱਗੀ ਆ ਉੱਥੇ ਇਹ ਸਾਰਾ ਦਿਨ ਇਸ ਚੱਕਰ ਦੇ ਵਿੱਚ ਪਏ ਪਏ ਸਵੇਰੇ ਉੱਠ ਕੇ ਕੰਮ 'ਤੇ ਆ ਜਾਣ ਅਤੇ ਸ਼ਾਮ ਨੂੰ ਕੰਮ ਤੋਂ ਚਲੇ ਜਾਣ ਸਾਰੀਆਂ ਹਕੂਮਤਾਂ ਦਾ ਜ਼ੋਰ ਇਸੇ 'ਤੇ ਹੀ ਲੱਗਿਆ ਅਤੇ ਜਿੰਨੇ ਵੀ ਹਾਕਮ ਨੇ ਭਾਵੇਂ ਉਹ ਸੋ ਕਾਲ ਡੈਮੋਕ੍ਰੇਸੀ ਵਾਲੇ ਨੇ ਜਾਂ ਡਿਕਟੇਟਰਸ਼ਿਪ ਵਾਲੇ ਨੇ ਉਹ ਨਾ ਮੈਨੇਜ ਹੀ ਕਰ ਰਹੇ ਨੇ ਮੈਨੇਜਰਸ ਨੇ ਬਸ ਅਸਲੀ ਤਾਂ ਜਦੋਂ ਤੁਸੀਂ ਡੀਪ ਸਟੇਟਸ ਬਾਰੇ ਪੜ੍ਹੋਗੇ ਨਾ ਫਿਰ ਪਤਾ ਲੱਗੂ ਵੀ ਸਿਸਟਮ 'ਤੇ ਰਾਜ ਕੀਤਾ ਪਰ ਇਹ ਕੁਛ ਹੋਣ ਦੇ ਬਾਵਜੂਦ ਵੀ ਬੰਦੇ ਦੇ ਹੱਥ ਦੇ ਵਿੱਚ ਕਾਫੀ ਕੁਛ ਆ ਵੀ ਉਹ ਸੰਤੁਸ਼ਟ ਤਰੀਕੇ ਦੇ ਨਾਲ ਆਪਣੀ ਇਹ ਜ਼ਿੰਦਗੀ ਥੋੜ੍ਹੇ ਬਹੁਤ ਠੀਕ ਤਰੀਕੇ ਨਾਲ ਜਿਉਂ ਸਕਦਾ ਇੱਕ ਤਾਂ ਵੱਡੀ ਲਿਮੀਟੇਸ਼ਨ ਆ ਨਾ ਵੀ ਆਮ ਬੰਦੇ ਦੇ ਹੱਥ 'ਚ ਕੁਛ ਨਹੀਂ ਗਾ ਪਰ ਜਿੰਨਾ ਕੁ ਵੀ ਹੱਥ 'ਚ ਹੈਗਾ ਉਹ ਆਪਾਂ ਚੰਗੇ ਪਾਸੇ ਸੋਚ ਲਾਈਏ ਨਾ ਕਿ ਇਸ ਪਾਸੇ ਸੋਚ ਲਾਈਏ ਵੀ ਹਿੰਦੂ ਸਿੱਖ ਆਪਸ ਵਿੱਚ ਲੜੀ ਜਾਣ ਮੁਸਲਮਾਨ ਹਿੰਦੂ ਆਪਸ ਵਿੱਚ ਲੜੀ ਜਾਣ ਅਤੇ ਉਹ ਮੌਜ ਨਾਲ ਬੈਠ ਕੇ ਅਤੇ ਉਹ ਮਤਲਬ ਨਜ਼ਾਰੇ ਲਈ ਜਾਣ ਇਸ ਪਾਸਿਓਂ ਬਚਣ ਦੀ ਲੋੜ ਆ ਹੋਰ ਕੋਈ ਆਏ ਨਹੀਂ ਹੈਗਾ ਇਹ ਵਿਚਾਰਧਾਰਾਵਾਂ ਦਾ ਟਕਰਾਅ ਵਿਚਾਰ ਚਰਚਾ ਡਿਬੇਟਸ ਧਰਤੀ ਕਿਵੇਂ ਬਣੀ ਦੁਨੀਆ ਕਿਵੇਂ ਬਣੀ ਆ ਕਿੱਥੇ ਖੜ੍ਹੇ ਹਾਂ ਅਸੀਂ ਧਰਮ ਕਿਉਂ ਪੈਦਾ ਹੋਏ ਨੇ ਅੰਤ ਕਿੱਥੇ ਆ ਇਹਨਾਂ ਦਾ ਕਿਹੋ ਜਿਹੀ ਧਰਤੀ ਆ ਕੀ ਕੋਈ ਹੋਰ ਧਰਤੀ ਆ ਬਹੁਤ ਵੱਡੇ ਸਵਾਲ ਨੇ ਇਹਨਾਂ ਦੇ ਇਹਨਾਂ ਬਾਰੇ ਡਿਬੇਟ ਚੱਲਦੀ ਰਹਿਣੀ ਆ ਪਰ ਬੇਸਿਕ ਗੱਲ ਇਹ ਆ ਵੀ ਅਸੀਂ ਸਾਰੇ ਇਨਸਾਨ ਹਾਂ ਜਿਹੜਾ ਸਾਨੂੰ ਧਰਮਾਂ 'ਚ ਵੰਡਣ ਦੀ ਕੋਸ਼ਿਸ਼ ਕਰਦਾ ਜਿਹੜਾ ਧਰਮ ਦੇ ਨਾਂ 'ਤੇ ਸਿੱਧੇ ਜਾਂ ਟੇਢੇ ਤਰੀਕੇ ਨਾਲ ਵੋਟਾਂ ਲੈਣ ਦੀ ਕੋਸ਼ਿਸ਼ ਕਰਦਾ ਜਿਹੜਾ ਕਹਿੰਦਾ ਵੀ ਆਹ ਇੱਥੇ ਨਹੀਂ ਇੱਥੇ ਰਹਿਣਾ ਚਾਹੀਦਾ ਆਹ ਹਿੰਦੂ ਇੱਥੇ ਰਹਿਣ ਸਿੱਖ ਇੱਥੇ ਰਹਿਣ ਮੁਸਲਮਾਨ ਇੱਥੇ ਰਹਿਣ ਕਿਉਂ ਬਈ ਸਾਡੀ ਸਾਰਿਆਂ ਦੀ ਧਰਤੀ ਇਕੱਠੀ ਆ ਇਸੇ ਕਰਦੇ ਧਰਤੀ ਨੂੰ ਮਾਂ ਕਹਿੰਦੇ ਹਾਂ ਨਾ ਆਪਾਂ ਉਹਨਾਂ ਤੋਂ ਬਚਣ ਦੀ ਲੋੜ ਆ ਛੋਟੀ ਜਿਹੀ ਲੈ ਲਈਏ ਹੋਰ ਬ੍ਰੇਕ ਦੋਸਤੋ ਆਪਾਂ
ਘਰ ਮਕਾਨ ਜਾਂ ਦੁਕਾਨ ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ
ਅੱਜ ਹੀ ਕਾਲ ਕਰੋ 905-915-8484
9059158484 ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵ ਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵ ਲੋ ਕੰਸਟਰਕਸ਼ਨ 410-841-4178 ਸਰਵ ਲੋ ਕੰਸਟਰਕਸ਼ਨ।
ਯੂਨਾਈਟਿਡ ਗਰੁੱਪ ਆਫ ਕੰਪਨੀਜ਼, ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ, ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ, ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400
ਉਹ ਜੀ, ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive, 206 Mississauga, ਡੇਲ ਮੁੰਡੀ, ਰੀਅਲ ਅਸਟੇਟ ਐਕਸਪਰਟ।
ਦੋਸਤੋ, ਰੀਅਲ ਸਟੇਟ ਕਲੋਜ਼ਿੰਗ ਕਰਾਉਣੀ ਤਾਂ ਲੋਇਰ ਦੀ ਜ਼ਰੂਰਤ ਪੈਂਦੀ ਹੈ। ਆਸਰਾ ਲੋਇਰਸ ਵਾਲੇ ਨੇ ਅਮਨਦੀਪ ਕਪਲਾ ਜੀ, ਬ੍ਰੈਮਲੀ ਤੇ ਕੁਈਨ ਦੇ ਇੰਟਰਸੈਕਸ਼ਨ ਤੇ ਉਹਨਾਂ ਦਾ ਆਫਿਸ ਆ, ਇੱਕ ਵਾਰੀ ਉਹਨਾਂ ਨਾਲ ਤਾਲਮੇਲ ਕਰ ਲਿਓ। ਮਾਹਰ ਲੋਇਰ ਨੇ ਸਿਰਫ ਰੀਅਲ ਅਸਟੇਟ ਕਲੋਜ਼ਿੰਗਸ ਹੀ ਕਰਦੇ ਨੇ ਜੀ। 905-456-2020 ਇਹਨਾਂ ਦਾ ਨੰਬਰ ਆ, 905-456-2020, ਤੇ ਇਹਨਾਂ ਨਾਲ ਸੰਪਰਕ ਕਰ ਲਿਓ ਜੇ ਕਲੋਜ਼ਿੰਗ ਹੋਵੇ ਤਾਂ। ਰਿਸ਼ੀ ਮੈਟ੍ਰਿਸ ਵਾਲੇ, ਇਹਨਾਂ ਦੀ ਆਪਣੀ ਮੈਟ੍ਰਿਸ ਬਣਾਉਣ ਦੀ ਫੈਕਟਰੀ ਆ ਜੀ। ਤੁਹਾਨੂੰ ਮੈਟ੍ਰਿਸ ਚਾਹੀਦੇ ਨੇ ਵਧੀਆ, ਅਤੇ ਐਲਬੀਅਨ ਅਤੇ 27 ਦੀ ਨੁੱਕਰ 'ਤੇ ਨੇ ਰਿਸ਼ੀ ਮੈਟ੍ਰਿਸ ਵਾਲੇ, ਅਤੇ ਇਹਨਾਂ ਕੋਲ ਚਲੇ ਜਾਇਓ ਜੀ। 647-274-7571 ਇਹਨਾਂ ਦਾ ਨੰਬਰ ਆ, 6472747571। ਹਰ ਕਿਸਮ ਦੇ ਮੈਟ੍ਰਿਸ ਬਣਦੇ ਨੇ ਜੀ, ਹਾਰਡ ਫੋਮ ਵਾਲੇ, ਸੋਫਟ ਫੋਮ ਵਾਲੇ ਮੈਟ੍ਰਿਸ, ਛੋਟੇ ਵੱਡੇ। 647-274-7571 'ਤੇ ਇਹਨਾਂ ਨਾਲ ਤਾਲਮੇਲ ਆ ਜਿਹੜਾ ਕਰ ਲਿਓ। ਦੋਸਤੋ, ਸਾਡੀ ਜਿਹੜੀ ਜਦੋਂ ਸਾਨੂੰ ਸਕੂਲਾਂ 'ਚ ਪੜ੍ਹਾਇਆ ਜਾਂਦਾ ਨਾ, ਐਕਚੁਅਲੀ ਨਫ਼ਰਤ ਦੇ ਬੀਜ ਤਾਂ ਸਾਡੇ ਉਦੋਂ ਹੀ ਬੀਜ ਦਿੱਤੇ ਜਾਂਦੇ ਆ। ਮੈਂ ਨਾ ਤੁਹਾਨੂੰ ਉਦਾਹਰਣ ਦਿੰਦਾ ਬਈ, ਜਦੋਂ ਸਾਨੂੰ ਪੜ੍ਹਾਇਆ ਜਾਂਦਾ ਬਈ ਮੁਗਲ ਬਾਹਰੋਂ ਹਮਲੇ ਕਰਦੇ ਸੀ ਪੰਜਾਬ ਦੇ ਉੱਤੇ, ਬਸ ਸਾਨੂੰ ਇਹ ਪੜ੍ਹਾਤਾ, ਸਾਨੂੰ ਇਹ ਵੀ ਪੜ੍ਹਾਤਾ ਬਈ ਸਾਹਿਬਜ਼ਾਦਿਆਂ ਨੂੰ ਜਿਹੜਾ ਉਹ ਸ਼ਹੀਦ ਕਰਤਾ, ਬਿਲਕੁਲ ਸੱਚਾਈ ਆ ਜੀ, ਨੋ ਡਾਊਟ। ਸਾਨੂੰ ਇਹ ਵੀ ਪੜ੍ਹਾਇਆ ਬਈ ਗੁਰੂ ਤੇਗ ਬਹਾਦਰ ਜੀ ਨੂੰ ਤੱਤੀ ਤਵੀ 'ਤੇ ਬਿਠਾਤਾ, ਇਹ ਵੀ ਬਿਲਕੁਲ ਸੱਚਾਈਆਂ ਨੇ। ਪਰ ਹੁਣ ਦੇਖਣ ਵਾਲੀ ਗੱਲ ਇਹ ਹੈ ਬਈ ਸਾਡੀ ਸਟੱਡੀ ਦੇ ਵਿੱਚ ਨਾ, ਪੰਜਾਬ ਦੀ ਸਟੱਡੀ ਦੇ ਵਿੱਚ ਜਿਹੜੀ ਵਿੱਦਿਅਕ ਸਟੱਡੀ ਸਾਨੂੰ ਕਰਾਈ ਜਾਂਦੀ ਹੈ, ਮੁਸਲਮਾਨਾਂ ਬਾਰੇ ਇੰਨਾ ਕੁ ਪ੍ਰਚਾਰ ਕਰ ਦਿੱਤਾ ਜਾਂਦਾ, ਸਾਨੂੰ ਇਹ ਨਹੀਂ ਪੜ੍ਹਾਇਆ ਜਾਂਦਾ ਬਈ ਗੁਰੂ ਗੋਬਿੰਦ ਸਿੰਘ ਦੀ ਫੌਜ ਦੇ ਵਿੱਚ ਇੱਕ ਪੀਰ ਬੁੱਧੇ ਸ਼ਾਹ ਵੀ ਸੀ, ਉਹ ਹਾਈਲਾਈਟ ਨਹੀਂ ਕੀਤੇ ਜਾਂਦੇ, ਉਹਦਾ ਸਾਰਾ ਪਰਿਵਾਰ ਉਹਨਾਂ ਦਾ ਸ਼ਹੀਦ ਹੋਇਆ, ਸਾਨੂੰ ਇਹ ਨਹੀਂ ਪੜ੍ਹਾਇਆ ਜਾਂਦਾ। ਯਾਨੀ ਉਹ ਗੱਲ ਨਾ ਥੱਲੇ ਦੱਬ ਜਾਂਦੀ ਹੈ ਵੀ ਗਨੀ ਖਾਂ, ਨਬੀ ਖਾਂ ਜਾਂ ਮਲੇਰਕੋਟਲੇ ਦਾ ਨਵਾਬ ਜਿਹਨੇ ਸਾਹਿਬਜ਼ਾਦਿਆਂ ਦੇ ਹੱਕ ਦੇ ਵਿੱਚ ਵੀ ਹਾ ਦਾ ਨਾਰਾ ਮਾਰਿਆ ਸੀ, ਉਹ ਗੱਲਾਂ ਦੱਬ ਕੇ ਰਹਿ ਜਾਂਦੀਆਂ, ਦੂਜੀਆਂ ਹਾਈਲਾਈਟ ਕਰ ਦਿੱਤੀਆਂ ਜਾਂਦੀਆਂ। ਇਵੇਂ ਜਦੋਂ ਸਾਨੂੰ ਪੜ੍ਹਾਇਆ ਜਾਂਦਾ ਨਾ ਬਈ ਗੰਗੂ ਨਾਂ ਦਾ ਬ੍ਰਾਹਮਣ ਸੀ, ਉਹ ਸੱਚਾਈ ਹੈ, ਪਰ ਉਹ ਗੱਲ ਡੋਮੀਨੇਟ ਕਰ ਜਾਂਦੀ ਹੈ, ਪਰ ਸਾਨੂੰ ਦੂਜੀਆਂ ਗੱਲਾਂ ਜਿਹੜੀਆਂ ਵੀ ਭਾਈ ਮਤੀਦਾਸ, ਭਾਈ ਸਤੀਦਾਸ, ਭਾਈ ਦਿਆਲਾ ਜੀ, ਉਹ ਵੀ ਪੰਡਤਾਂ ਦੇ ਵਿੱਚੋਂ ਹੀ ਸੀ, ਦੀਵਾਨ ਟੋਡਰਮੱਲ ਉਹ ਵੀ ਹਿੰਦੂ ਧਰਮ ਦੇ ਵਿੱਚੋਂ ਸੀ, ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਵਾਲੇ ਜੇ ਮੁਗਲ ਸੀ ਤਾਂ ਸਾਈਂ ਮੀਆਂ ਮੀਰ ਉਹ ਵੀ ਮੁਸਲਮਾਨ ਸੀ। ਮਤਲਬ ਪੰਜਾਬ ਦੀ ਜਿਹੜੀ ਫਿਜ਼ਾ ਹੈ ਉਹਦੇ ਵਿੱਚ ਸਾਰੇ ਇਕੱਠੇ ਰਲ ਕੇ ਚੱਲਦੇ ਰਹੇ, ਪਰ ਪੜ੍ਹਾਉਣ ਵੇਲੇ ਸਾਨੂੰ ਨਾ ਗੱਲਾਂ ਹਾਈਲਾਈਟ ਕਰਕੇ ਇੱਕ ਕਿਸਮ ਦਾ ਨਫ਼ਰਤ ਸਾਡੇ ਮਨ ਦੇ ਵਿੱਚ ਇੱਕ ਕਿਸਮ ਦੀ ਬਿਠਾ ਦਿੱਤੀ ਜਾਂਦੀ ਹੈ। ਇੱਕ ਨਾ ਪੇਮੀ ਦੇ ਨਿਆਣੇ ਕਹਾਣੀ ਹੈ ਛੋਟੀ ਜਿਹੀ, ਮੈਂ ਬਹੁਤ ਵਾਰੀ ਉਹਦਾ ਵੇਰਵਾ ਦਿੱਤਾ। ਬੱਚਿਆਂ ਦੇ ਮਨ ਦੇ ਵਿੱਚ ਜਿਹੜੇ ਇੱਕ ਧਰਮ ਦੇ ਹੁੰਦੇ ਆ, ਘਰੇ ਗੱਲਾਂ ਕਰਕੇ ਅਤੇ ਸਕੂਲਾਂ 'ਚ ਗੱਲਾਂ ਕਰਕੇ ਇੱਕ ਕਿਸੇ ਖਾਸ ਧਰਮ ਦੇ ਪ੍ਰਤੀ, ਉਹਨਾਂ ਦੇ ਪਹਿਰਾਵੇ ਪ੍ਰਤੀ, ਉਹਨਾਂ ਦੇ ਰਹਿਣ ਸਹਿਣ ਪ੍ਰਤੀ ਇਹੋ ਜਿਹੀ ਨਫ਼ਰਤ ਫੈਲਾਈ ਜਾਂਦੀ ਆ, ਉਹ ਵੱਡੇ ਹੋ ਕੇ ਵੀ ਉਹ ਸਬਕੌਂਸ਼ੀਅਸ ਮਾਇੰਡ ਦੇ ਵਿੱਚ ਉਵੇਂ ਹੀ ਚੱਲਦੀ ਹੈ। ਅੱਛਾ, ਜਦੋਂ ਬੰਦੇ ਦਾ ਫਿਰ ਜੇ ਉਹਦਾ ਦਿਮਾਗ ਖੁੱਲੇ ਬਹੁਤੇ ਤਾਂ ਤੁਹਾਨੂੰ ਪਤਾ ਵੀ ਜਿਹੇ ਜੇ ਆਏ ਆ ਉਹੋ ਜਿਹੇ ਬ੍ਰੈਂਡ ਨਿਊ ਦਿਮਾਗ ਲੈ ਕੇ ਚਲੇ ਜਾਂਦੇ ਉਹ ਕਹਿੰਦੇ ਦਿਮਾਗ ਖੁੱਲਣ ਦੀ ਕੀ ਲੋੜ ਪਈ ਆਪਾਂ ਨੂੰ ਬਸ ਢਿੱਡ ਵਾਲਾ ਕੰਮ ਚਲਾਈ ਚੱਲੋ ਹੱਥ ਆ ਜਿਹੜੇ ਢਿੱਡ ਲਈ ਦਿਮਾਗ ਦੀ ਲੋੜ ਹੀ ਨਹੀਂ ਉਵੇਂ ਹੀ ਸੌਂਪ ਦਿਓ ਜਾ ਕੇ ਬ੍ਰੈਂਡ ਨਿਊ ਰੱਬ ਨੂੰ ਅੱਛਾ ਰੱਬ ਕਿਸੇ ਦੇ ਹੋਰ ਫਿੱਟ ਕਰ ਦੂਗਾ ਇਹ ਵਰਤਣ ਲਈ ਆ ਜਿਹੜੀਆਂ ਗੱਲਾਂ ਅਸੀਂ ਰੋਜ਼ ਕਰਦੇ ਹਾਂ ਜੇ ਪਾਰਲੀਮੈਂਟ ਦੇ ਵਿੱਚ ਇਹੋ ਜਿਹੀਆਂ ਗੱਲਾਂ ਹੁੰਦੀਆਂ ਉਹ ਤੂੰ ਮੁਸਲਮਾਨ ਆ ਉਹ ਤੂੰ ਮੁੱਲਾਂ ਤੂੰ ਉਗਰਵਾਦੀ ਆ ਤੂੰ ਸਿੱਖ ਆ ਤੂੰ ਇਸਾਈ ਆ ਲਾਉਣ ਤਾਂ ਸਾਡੇ ਸਮਾਜ ਦੀ ਤਰੱਕੀ ਦੇ ਉੱਤੇ 21ਵੀਂ ਸਦੀ 'ਚ ਆ ਕੇ ਵੀ ਅਸੀਂ ਹਿੰਦੂ ਮੁਸਲਮਾਨ ਸਿੱਖ ਇਸਾਈਆਂ 'ਚ ਵੰਡੇ ਹੋਏ ਆ ਅੱਛਾ ਬਾਹਰਲੇ ਦੇਸ਼ਾਂ 'ਚ ਵੀ ਆ ਕੇ ਇੱਥੇ ਆ ਕੇ ਦੇਖੋ ਸਾਡੇ ਇੱਥੇ ਆ ਕੇ ਵੀ ਲੋਕ ਨਹੀਂ ਹਟਦੇ ਦੇਖੋ ਇਹ ਗੱਲ ਬਹੁਤ ਬੁਰੀ ਲੱਗੂਗੀ ਇਹ ਗੱਲਾਂ ਮੇਰੇ ਬਿਜ਼ਨਸ ਦੇ ਵੀ ਕਈ ਵਾਰੀ ਪ੍ਰਭਾਵਿਤ ਕਰਦੀਆਂ ਜਦੋਂ ਮੇਰਾ ਕਲਾਇੰਟ ਮੈਨੂੰ ਕਹਿੰਦਾ ਨਾ ਅੱਛਾ ਘਰ ਨਾ ਭਾਅ ਜੀ ਸਾਨੂੰ ਲੈ ਕੇ ਦਿਓ ਆਲੇ ਦੁਆਲੇ ਨਾ ਬਸ ਸਾਡੇ ਹੀ ਬੰਦੇ ਹੋਣ ਮੈਂ ਕਿਹਾ ਸਾਡੇ ਬੰਦੇ ਤਾਂ ਫਿਰ ਪੰਜਾਬ 'ਚ ਹੀ ਬਹੁਤ ਸੀ ਉਹ ਨਹੀਂ ਭਾਅ ਜੀ ਉਹ ਤਾਂ ਫਿਰ ਛੱਡ ਆਏ ਕਹਿਣਗੇ ਨਾ ਕੋਈ ਗੋਰਾ ਹੋਵੇ ਨਾ ਕੋਈ ਕਾਲਾ ਹੋਵੇ ਆਪਣੇ ਵਰਗਾ ਮੈਂ ਕਿਹਾ ਵਾਹ ਵੇ ਵਾਹ ਵੀ ਕੁਦਰਤ ਦੇ ਬੰਦੇ ਹੋ ਧੰਨ ਤੁਹਾਡਾ ਰੱਬ ਦੇ ਧੰਨ ਤੁਸੀਂ ਨਾ ਭਾਅ ਜੀ ਨਹੀਂ ਮਤਲਬ ਇਹੋ ਜਿਹੇ ਰੇਸਿਸਟ ਵਿਊਜ਼ ਹੁੰਦੇ ਨੇ ਉਹਨਾਂ ਦੇ ਉਹ ਕਹਿਣਗੇ ਜੀ ਰੱਬ ਤਾਂ ਸਾਰਿਆਂ 'ਚ ਵੱਸਦਾ ਵੀ ਜੇ ਸਾਰਿਆਂ 'ਚ ਵੱਸਦਾ ਤਾਂ ਕਾਲੇ ਗੋਰੇ 'ਚ ਕਿਉਂ ਨਹੀਂ ਵੱਸਦਾ ਤੁਹਾਡੇ 'ਚ ਹੀ ਵੱਸਦਾ ਤੁਹਾਡਾ ਰੱਬ ਬਾਹਲਾ ਸੋਹਣਾ ਤੁਹਾਡਾ ਵਾਹਿਗੁਰੂ ਬਾਹਲਾ ਸੋਹਣਾ ਤੁਹਾਡੇ ਗੁਰਦੁਆਰੇ ਦੇ ਮੰਦਰ ਵਾਲਾ ਰੱਬ ਆ ਭਗਵਾਨ ਬਾਹਲਾ ਸੋਹਣਾ ਦੂਜਿਆਂ ਦਾ ਮਾੜਾ ਕਦੇ ਕਲਚਰ ਜਦੋਂ ਪੜ੍ਹ ਕੇ ਦੇਖੋਗੇ ਨਾ ਸਾਡੇ ਵੱਡੇ ਵਡੇਰੇ ਸਭ ਅਫਰੀਕਾ 'ਚੋਂ ਆਏ ਹੋਏ ਸਦੀਆਂ ਪਿੱਛੇ ਚਲੇ ਜਾਓ ਮਿਲੀਅਨਸ ਆਫ ਈਅਰਸ ਐਗੋ ਜਿਹੜੇ ਯੂਰਪ 'ਚ ਵੱਸ ਗਏ ਧੁੱਪ ਘੱਟ ਪੈਣ ਕਰਕੇ ਅਤੇ ਵਿਟਾਮਿਨ ਡੀ ਦੀ ਉਹਦੇ 'ਚ ਕਪੈਸਿਟੀ ਜ਼ਿਆਦਾ ਵਿਟਾਮਿਨ ਡੀ ਥੋੜ੍ਹੀ ਧੁੱਪ 'ਚੋਂ ਛੇਤੀ ਚੂਸੀ ਜਾਵੇ ਉਹਨਾਂ ਦਾ ਰੰਗ ਚਿੱਟਾ ਹੋ ਗਿਆ ਜਿਹੜੇ ਇਕੁਏਟਰ ਦੇ ਰਹਿਣ ਲੱਗ ਗਏ ਅਫਰੀਕਾ 'ਚ ਹੀ ਉਹਨਾਂ ਦਾ ਰੰਗ ਕਾਲਾ ਹੋ ਗਿਆ ਸਾਡੇ ਵਰਗੇ ਜਿਹੜੇ ਨਾ ਇੱਧਰ ਦੇ ਨਾ ਉੱਧਰ ਦੇ ਇਹਨਾਂ ਨੂੰ ਕਣਕ ਬੰਨਾ ਰੰਗ ਜਾਂ ਭੂਰੇ ਹੋ ਗਏ ਫਰਕ ਦੱਸੋ ਕੀ ਪਿਆ ਜੇ ਖੂਨ ਚਾਹੀਦਾ ਹੋਵੇ ਕਿਸੇ ਨੂੰ ਫਿਰ ਭਾਵੇਂ ਕਾਲੇ ਗੋਰੇ ਦਾ ਹੋਵੇ ਫਿਰ ਭਾਵੇਂ ਜਿਹੜੀ ਮਰਜ਼ੀ ਕਾਸਟ ਦਾ ਫਿਰ ਉਹ ਲਾ ਦਿਓ ਕੋਈ ਫਰਕ ਨਹੀਂ ਪੈਂਦਾ ਤੇ ਉਹ ਘਰ ਆ ਸਾਡੇ ਜਿਹੜੇ ਭਾਈ ਸਾਡੇ ਆਪਣੇ ਹੋਣ ਉਹ ਆਪਣੇ ਆ ਨਾ ਜਿਹੜੇ ਉਹੋ ਹੀ ਮਗਰ ਜਦੋਂ ਗਾਲਾਂ ਗੁਲਾਂ ਕੱਢ ਕੇ ਤੰਗ ਕਰਦੇ ਆ ਨਾ ਤੇ ਫਿਰ ਪਤਾ ਲੱਗਦਾ ਖੈਰ ਜੀ ਸਮਾਂ ਹੋ ਗਿਆ ਕਾਫੀ ਮੇਰਾ ਖਿਆਲ ਇੱਕ ਅੱਧੀ ਐਡ ਵੀ ਰਹਿ ਗਈ ਸਾਡੀ ਵਜਾ ਦੀ ਜਾਂਦੇ ਜਾਂਦੇ ਫਿਰ ਉਹ ਵੀ
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ ਸਟੋਵ ਵਾਸ਼ਰ ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ ਗਾਹਕਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ ਕੋਈ ਲਾਰਾ ਨਹੀਂ ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀ ਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ 905-799-0045 9579-0045 ਟੌਪ ਚੁਆਇਸ ਇਲੈਕਟ੍ਰੋਨਿਕ
ਵਿਆਹ ਸ਼ਾਦੀ ਦੀ ਪਾਰਟੀ ਆ ਸਪਰੈਂਜ਼ਾ ਬੈਂਕਟ ਹਾਲ ਨਾਲ ਤਾਲਮੇਲ ਕਰ ਲਿਓ ਜੀ ਗੈਦਰਿੰਗ ਕਰਨੀ ਆ ਕੋਈ ਇਕੱਠ ਜ਼ਿਆਦਾ ਕਰਨਾ ਤੇ ਤਾਲਮੇਲ ਕਰਿਓ 905-915-8484 ਤੇ ਦੋਸਤੋ M6 ਕੌਂਡੋਜ਼ ਰਿਲੀਜ਼ ਹੋ ਗਈਆਂ ਜੀ ਅਤੇ ਤੁਹਾਨੂੰ ਮੈਂ ਦੱਸਿਆ ਸੀ ਇਹਦਾ ਡਿਪੋਜ਼ਿਟ ਸਟਰਕਚਰ ਬਹੁਤ ਵਧੀਆ 2029 ਦੇ ਵਿੱਚ 6 ਸਾਲਾਂ ਬਾਅਦ ਕਲੋਜ਼ਿੰਗ ਹੋਣੀ ਆ ਇਸ ਸਾਲ ਦੇਣਾ 5% ਅਗਲੇ ਸਾਲ 5% ਦੇਣਾ ਉਹ ਵੀ 2.5% ਕਰਕੇ ਦੋ ਕਿਸ਼ਤਾਂ 'ਚ 25 ਦੇ ਵਿੱਚ ਵੀ 2.5% ਦੇਣਾ 26 'ਚ ਵੀ 2.5% ਦੇਣਾ ਜਾਣੀ ਬਹੁਤ ਈਜ਼ੀ ਡਿਪੋਜ਼ਿਟ ਸਟਰਕਚਰ ਹੈਗਾ ਤਾਲਮੇਲ ਕਰ ਲਿਓ ਵਾਜਬ ਪ੍ਰਾਈਸਿਸ ਨੇ ਇਸੇ ਤਰ੍ਹਾਂ ਜੇ ਤੁਸੀਂ ਬ੍ਰੈਂਪਟਨ 'ਚ ਕੌਂਡੋਜ਼ ਲੈਣੀ ਆ ਜਿਹੜਾ ਨਵਾਂ LRT ਟਰਮੀਨਲ ਬਣਨਾ ਉੱਥੇ ਸ਼ੋਪਰਸ ਵਰਲਡ ਕੋਲ ਸਿਰਫ 5% ਡਿਪੋਜ਼ਿਟ ਆ ਜੀ ਅਤੇ ਇਨਵੈਸਟਮੈਂਟ ਲਈ ਅਤੇ ਜਾਂ 6 ਸਾਲਾਂ ਬਾਅਦ ਜਾਂ 4 ਸਾਲਾਂ ਬਾਅਦ ਜਿਹੜੀਆਂ ਕੌਂਡੋਜ਼ ਕਲੋਜ਼ ਹੋਣੀਆਂ ਲੈਣੀਆਂ ਤੁਸੀਂ ਯੂਨਿਟ ਇਹ ਬੁੱਕ ਕਰਾਉਣੇ ਨੇ ਤਾਲਮੇਲ ਕਰ ਲਿਓ 647-384-36004-36 ਜਾਂ 905-915-8484 ਤਾਲਮੇਲ ਕਰ ਲਓ ਅਤੇ ਇਸੇ ਸੰਬੰਧ 'ਚ ਅਸੀਂ ਸੰਡੇ ਨੂੰ ਸਾਡੇ ਬ੍ਰੈਂਬਲੀ ਅਤੇ ਕੁਈਨ ਦਾ ਇੰਟਰਸੈਕਸ਼ਨ ਦਾ ਜਿਹੜਾ ਰੀਮੈਕਸ ਦਾ ਆਫਿਸ ਆ ਉੱਥੇ ਅਸੀਂ ਓਪਨ ਹਾਊਸ ਵੀ ਲਾ ਰਹੇ ਹਾਂ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ
The views expressed on the preceding program may not necessarily be those of the owner or management of WTOR radio station.
770 AM ਦੀ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com ਲੋਕਲ ਨੰਬਰ 6478724900
ट्रक का घूमता पहिया कनाडा की मईशत की तरक्की का जामिन आपका ट्रक सड़कों पर राज करे और कनाडा की मईशत तरक्की की राह पर गामजन रहे ट्रक मैनुअल या फिर ऑटोमेटिक ट्रक की बेहतरीन सर्विस के लिए क्विक ट्रक ल्यूब
throughout Ontario. No appointment needed. Drive through facility, one stop shop. Up T Street location, exit 579 from Highway 401. In Napanee, quick truck loop. 519-622-0660 quicktruckloop.com.
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में है। टर्म्स एंड कंडीशन अप्लाई।
रियल एस्टेट दी दुनिया विच थोड़ी कामयाबी एग्जीक्यूटिव होम्स रियल्टी जिथे तुसी 1.5 लाख तो 2 लाख साल दा कमा सकदे हो। इस तो अलावा फ्री बायर एंड सेलर लीड्स, वीआईपी एक्सेस टू प्री कंस्ट्रक्शन प्रोजेक्ट्स, वन ऑन वन सेल्स एंड मार्केटिंग मेंटरशिप, टीच एंड ट्रेन प्रोग्राम, स्टेट ऑफ आर्ट मॉडर्न ऑफिस विद प्राइवेट रूम, इन हाउस मॉर्गेज एंड लॉयर्स टीम, इन हाउस प्रोजेक्ट्स, इन्वेस्टमेंट अपॉर्चुनिटी। फिर देर